ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸੁਮਾਰਾ ਇਹੋ ਬਿਸਰਾਮ ਨਿਧ ਪਾਈ ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟਾ ਬਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੀ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਤ ਪਾਦਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਈ ਮੁਕਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਪਹਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਦ ਅਗਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਪਰਮ ਕਿਰਪਾਲੂ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਗੀ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਇਹ ਜੋ ਕਿਰਪਾ ਕਰਕੇ ਸਤਸੰਗਤ ਦੀਆਂ ਪਵਿੱਤਰ ਘੜੀਆਂ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਐਸੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਦਸਰਿਆਂ ਦੀ ਵੇਦਨਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਪ੍ਰਾਪਤ ਕਰਵਾਈਆਂ ਹਨ। ਕੋਟਾਨ ਕੋਟ ਨਮਸਕਾਰ ਹੈ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਤੇ ਜਿਸ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਅਜਿਹਾ ਸਮਾਂ ਜਿਸ ਸਮੇਂ ਵਿੱਚ ਬਹੁਤਾ ਵਿਕਾਰਾਂ ਦਾ ਪਸਾਰਾ ਪਸਰਿਆ ਹੋਇਆ ਹੈ ਉਹ ਸਮੇਂ ਆਪਣੇ ਮੁਬਾਰਕ ਜਿੱਥੇ ਦਰਸ਼ਨ ਦੀਦਾਰ ਕਰਵਾਏ ਹਨ, ਉੱਥੇ ਨਾਲ ਦੇ ਨਾਲ ਸੰਗਤ ਵਿੱਚ ਸੁਭਾਇਮਾਨ ਦਾ ਹੋਣ ਦਾ ਇਸ ਭਾਗਾ ਸਮਾਂ ਪ੍ਰਾਪਤ ਕਰਵਾਇਆ ਹੈ ਜੀ। ਸੋ ਇਸ ਸਮੇਂ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੇ ਸੰਸਾਰ ਦੇ ਤਾਂ ਹੀ ਪ੍ਰਾਪਤ ਹੋਈ ਹੈ। ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਅੱਗੇ ਜਿਤਨੇ ਵੀ ਸੰਸਾਰ ਦੇ ਜੀਵ, ਜਿਤਨੇ ਵੀ ਇਸ ਸੰਸਾਰ ਤੇ ਰਹਿਣ ਵਾਲੇ ਮਨੁੱਖ ਹਨ, ਉਹ ਧੰਨ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ। ਸਿੱਖਾਂ ਨੇ ਵੀ ਅਰਦਾਸ ਕੀਤੀ ਹੈ, ਮਹਾਰਾਜ ਜੀ ਆਪ ਕਿਰਪਾ ਕਰੋ, ਦਿਆਲਤਾ ਕਰੋ, ਆਪ ਰਹਿਮਤ ਕਰਕੇ ਸੋ ਇਹੋ ਜੀ ਬਖਸ਼ਿਸ਼ ਕਰੋ ਜਿਸ ਕਿਰਪਾ ਦੁਆਰਾ ਮਹਾਰਾਜ ਅਸੀਂ ਸੁਖੈਣ ਇਸ ਸੰਸਾਰ ਤੋਂ ਸਾਡਾ ਛੁਟਕਾਰਾ ਹੋ ਜਾਵੇ। ਕਿਉਂਕਿ ਜਿਤਨੇ ਵੀ ਪ੍ਰਾਣਾ ਧਾਰੀ ਜੀਵ ਹਾਂ, ਇਹ ਅਸਲੀਅਤ ਹੈ ਕਿ ਇਸ ਸੰਸਾਰ ਵਿੱਚ ਇੱਕੋ ਹੀ ਪ੍ਰਯੋਜਨ ਕਰਕੇ ਆਏ ਹਾਂ ਕਿ ਇਹ ਜੋ 84 ਲੱਖ ਜੋਨੀ ਹੈ, ਇਸ ਤੋਂ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਅਜਿਹਾ ਤਰੀਕਾ ਬਣੇ ਜਿਸ ਤਰੀਕੇ ਨਾਲ ਛੁੱਟ ਕਰਕੇ ਅਕਾਲ ਪੁਰਖ ਵਾਹਿਗੁਰੂ ਜੋ ਸਾਡਾ ਆਪਣ ਸਰੂਪ ਹੈ ਉਹਦੇ ਵਿੱਚ ਅਭੇਦ ਹੋ ਸਕੀਏ। ਸੋ ਇਹ ਦੇਹੀ ਦੀ ਜਿਹੜੀ ਪਈ ਹੋਈ ਕੈਦ ਹੈ ਜਿਹੜੀ ਹੈ ਤੇ ਬੜੀ ਜ਼ਿਆਦਾ ਮਿੱਠੀ, ਜਿਹਦੇ ਵਿੱਚ ਰਹਿਣ ਵਾਸਤੇ ਸਦੀਵ ਕਾਲ ਚਿੱਤ ਕਰਦਾ ਜਿਸ ਨੂੰ ਛੱਡ ਕੇ ਜਾਣ ਨੂੰ, ਇਹ ਜਿਹੜੀ ਦੁਨੀਆਂ ਹੈ ਇਹਦੇ ਰੰਗ ਤਮਾਸ਼ੇ ਵੇਖਦਿਆਂ ਹੋਇਆਂ ਕਦਾ ਵਾਸਤੇ ਵੀ ਚਿੱਤ ਨਹੀਂ ਕਰਦਾ ਕਿ ਇੱਥੋਂ ਚਲੇ ਜਾਈਏ। ਪਰ ਪ੍ਰਯੋਜਨ ਹਰੇਕ ਪ੍ਰਾਣਾ ਧਾਰੀ ਜੀਵ ਦਾ ਇਹੋ ਹੀ ਹੈ ਕਿ ਉਹ ਬੇੜਾ, ਉਹ ਢੰਗ, ਉਹ ਅਜਿਹੀ ਜੁਗਤੀ ਬਣੇ ਜਿਸ ਜੁਗਤੀ ਦੁਆਰਾ ਇਸ ਸੰਸਾਰ ਤੋਂ ਸੁਖੈਣ ਉਧਰ ਜਾਈਏ। ਜਦੋਂ ਅਜਿਹੀਆਂ ਬੇਨਤੀਆਂ ਸਤਿਗੁਰੂ ਸਾਹਿਬ ਜੀ ਪਾਸ ਗੁਰਸਿੱਖਾਂ ਨੇ ਕੀਤੀਆਂ ਤਾਂ ਗੁਰਬਾਣੀ ਦਾ ਫਰਮਾਨ ਹੈ, ਬਾਰ ਜਾਓ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦ੍ਰਿੜਾਇਆ, ਮਹਾ ਉਦਿਆਨ ਅੰਧਕਾਰ ਮਹਿ, ਜਿਨ ਸਿੱਧਾ ਮਾਰਗ ਦਿਖਾਇਆ। ਐਸੇ ਸਤਿਗੁਰੂ ਸਾਹਿਬ ਜੀ ਤੋਂ ਵਾਰ ਨੇ ਬਲਹਾਰ ਨੇ ਜਾਈਏ ਜੇ ਸਤਿਗੁਰੂ ਸਾਹਿਬ ਜੀ ਨੇ ਇਸ ਭਿਆਨਕ ਸਮੇਂ ਵਿੱਚ ਸਿੱਧਾ ਹੀ ਮਾਰਗ ਜੋ ਪਾਏ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਦੀ ਬਖਸ਼ਿਸ਼ ਕੀਤੀ ਹੈ। ਸੋ ਆਪ ਦਿਆਲਤਾ ਕਰਕੇ ਸਿੱਧਾ ਮਾਰਗ ਗੁਰਮੁਖ ਗਾਡੀ ਰਾਹੋ ਚੱਲੰਦਾ। ਸੋ ਇਹ ਨਹੀਂ ਕਿਹਾ ਧੰਨ ਕਿਰਪਾਲੂ ਜੀ ਬਖਸ਼ਿਸ਼ ਕੀਤੀ ਹੈ, ਪਹਿਲਾਂ ਹੀ ਸਿੱਖਾਂ ਦੀ ਮਰਿਆਦਾ ਅਜੇ ਹੀ ਬਣ ਦਿੱਤੀ ਹੈ। ਇਹ ਨਹੀਂ ਕਿ ਤੂੰ ਜਾ ਕਰਕੇ ਪਹਾੜਾਂ ਦੀਆਂ ਕੁੰਦਰਾਂ ਚ ਬੈਠ ਕੇ ਬੰਦਗੀ ਕਰੇਗਾ ਫੇਰ ਹੀ ਤੇਰਾ ਭਲਾ ਹੋ ਸਕਦਾ ਹੈ, ਤੂੰ ਸੰਨਿਆਸੀ ਹੋ ਜਾਵੀਂ, ਬਣਪ੍ਰਸਤੀ ਹੋ ਜਾਵੀਂ, ਅਜੇ ਹੀ ਕੋਈ ਮਰਿਆਦਾ ਨਹੀਂ ਪੱਦੀ। ਸਿੱਧਾ ਮਾਰਗ ਵਿਖਾਲ ਦਿੱਤਾ ਹੈ ਕਿ ਜੇ ਗ੍ਰਸਥ ਧਰਮ ਵਿੱਚ ਰਹਿੰਦਿਆਂ ਹੋਇਆਂ ਵੀ ਧਰਮ ਦੀ ਕਿਰਤ ਕਰਕੇ, ਸੋ ਭਾਈ ਗਰੀਬਾਂ ਨੂੰ ਵੰਡ ਕਰਕੇ ਆਪ ਛਕੇਗਾ, ਜੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਜੀਵਨ ਬਤੀਤ ਕਰਾਵੇਗਾ ਤੇ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹੀ ਮੁਕਤ ਦੇ ਦੁਆਰੇ ਨੂੰ ਪ੍ਰਾਪਤ ਕਰ ਲਵੇਗਾ। ਅਜੇ ਹੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਜੀ ਦੇ ਪਾਸ। ਸੋ ਭਾਈ ਜਿਸ ਸਮੇਂ ਗੁਰਸਿੱਖਾਂ ਨੇ ਬੇਨਤੀਆਂ ਕੀਤੀਆਂ, ਅੱਜ ਦੇ ਦਿਹਾੜੇ ਉਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਜੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਾਡੇ ਤੇ ਦਇਆ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ, ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਸੋ ਕਿਰਪਾਲੂ ਜੀ ਪੰਜਵੇਂ ਸਰੂਪ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਕਿਰਪਾ ਕਰਦੇ ਹਨ।
ਪਾਣੀ ਪੱਖਾ ਪੀਸੋ ਸੰਤ ਆਗਾ।
ਮਹਾਰਾਜ ਜੀ ਆਪ ਜੀ ਨੇ ਬੜੀ ਬਖਸ਼ਿਸ਼ ਰਹਿਮਤ ਕੀਤੀ ਹੈ, ਜਦ ਵੀ ਆਪ ਜੀ ਦੇ ਪਾਸ ਸੁਭਾਇਮਾਨ ਹੋਈਦਾ ਮਹਾਰਾਜ ਆਪ ਜੀ ਇੱਕ ਤਾਗੀਦ ਕਰਦੇ ਜੇ ਗੁਰੂ ਕਿਆ ਸਿੱਖਾ ਨਾਮ ਜਪ ਨਾਮ ਜਪ। ਮਹਾਰਾਜ ਕੀ ਕਰਾਂ, ਮੇਰਾ ਸੁਭਾਅ ਬੜਾ ਚੰਦਰਾ ਜਿਹਾ ਹੈ, ਇਹ ਚਿੱਤ ਮਨ ਵਿੱਚ, ਸੋ ਜਿਹੜਾ ਇਹ ਚਿੱਤ ਹੈ ਇਹ ਨਾਮ ਵਿੱਚ ਲੱਗਦਾ ਨਹੀਂ ਮਹਾਰਾਜ। ਵਾਰ ਵਾਰ ਜਿਸ ਸਮੇਂ ਨਾਮ ਜਪਣ ਨੂੰ ਇਸ ਨੂੰ ਪ੍ਰੇਰਦਾ ਹਾਂ ਜਾਂ ਜਿਸ ਸਮੇਂ ਨਾਮ ਜਪਣ ਦਾ ਵੇਲਾ ਹੁੰਦਾ ਹੈ, ਗੁਰਦੇਵ ਇਹ ਆਸਾ ਪਾਸਾ ਕਰ ਜਾਂਦਾ, ਇਹ ਲਤਰੋ ਇਹ ਜ਼ਬਾਨ ਬਾਕੀਆਂ ਗੱਲਾਂ ਵਾਸਤੇ ਤੇ ਬੜੀ ਜ਼ਿਆਦਾ ਤੇਜ਼ ਹੈ, ਪਰ ਨਾਮ ਜਪਣ ਵੇਲੇ ਇਹ ਆਲਸ ਕਰਦੀ ਹੈ। ਮਹਾਰਾਜ ਕੋਈ ਢੰਗ ਦੱਸੋ, ਕੋਈ ਐਸੀ ਬਖਸ਼ਿਸ਼ ਕਰੋ ਜਿਸ ਬਖਸ਼ਿਸ਼ ਕਰਕੇ ਮਹਾਰਾਜ ਜੀ ਇਹ ਜਿਹੜਾ ਚਿੱਤ ਹੈ ਟਿਕ ਜਾਵੇ। ਸੋ ਗੁਰਦੇਵ ਬਖਸ਼ਿਸ਼ ਕਰਦੇ ਹਨ। ਭਾਈ ਸਰੀਰ ਦਾ ਸੁਭਾਅ ਕੀ ਹੈ? ਇਹ ਕੰਮਾਂ ਦੇ ਵਿੱਚ ਲੱਗਾ ਹੋਇਆ ਵੀ ਚਿਤਵਣੀਆਂ ਕਰਦਾ। ਮਹਾਰਾਜ ਕਹਿੰਦੇ ਗੁਰੂ ਕਾ ਸਿੱਖਾ ਆ ਤੈਨੂੰ ਢੰਗ ਦੱਸਦੇ ਹਾਂ, ਜੁਗਤੀ ਦੱਸਦੇ ਹਾਂ, ਤੂੰ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਜਿੱਥੇ ਸੰਗਤ ਹੁੰਦੀ ਹੈ ਨਾ, ਉੱਥੇ ਪਾਣੀ ਪੱਖਾ ਪੀਸੋ ਸੰਤ ਅੱਗ। ਸੋ ਪਾਣੀ ਢੋਣਾ ਸੰਗਤ ਦੇ ਵਿੱਚ, ਸੰਗਤ ਦੀ ਸੇਵਾ ਕਰਨੀ ਜਲ ਵਰਤਾ ਕਰਕੇ, ਜਿਵੇਂ ਭਾਈ ਮੀਹਾਂ ਜੀ ਨੇ ਕੀਤੀ ਹੈ। ਇਤਨਾ ਸੇਵਾ ਵਿੱਚ ਚਿੱਤ ਲਾਇਆ ਹੈ ਗੁਰਸਿੱਖੋ, ਜਿੱਥੇ ਨਾਮ ਸਿਮਰਨ ਅਭਿਆਸ ਕਰਨਾ ਜ਼ਰੂਰੀ ਹੈ, ਉੱਥੇ ਨਾਲ ਦੇ ਨਾਲ ਜਿਹੜੀ ਸੇਵਾ ਹੈ, ਸੇਵਾ ਅਜਿਹੀ ਜੁਗਤੀ ਹੈ ਜਿਸ ਜੁਗਤੀ ਦੁਆਰਾ ਇੱਕ ਤੇ ਚਿੱਤ ਸੁਖੈਨ ਟਿਕ ਜਾਂਦਾ ਹੈ, ਦੂਸਰਾ ਚਿੱਤ ਦੇ ਵਿੱਚ ਹੰਕਾਰ ਬਹੁਤਾ ਜ਼ਿਆਦਾ ਨਹੀਂ ਆ ਸਕਦਾ। ਜਦੋਂ ਮਨੁੱਖ ਸੇਵਾ ਵਿੱਚ ਲੱਗਦਾ ਹੈ, ਨਾਲ ਦੇ ਹੋਰ ਜੋਸ਼ ਤੇ ਖਰੋਸ਼ ਵਿੱਚ ਲੱਗੇ ਹੁੰਦੇ ਹਨ। ਸੋ ਇਸ ਕਰਕੇ ਸੇਵਾ ਤੇ ਸਿਮਰਨ, ਜਿਹਨੂੰ ਆਪਾਂ ਪੜ੍ਹਦੇ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਜਦੋਂ ਦੋਵੇਂ ਚੀਜ਼ਾਂ ਹੋਣ, ਸੇਵਾ ਵੀ ਕੀਤੀ ਜਾਵੇ ਤੇ ਭਗਤੀ ਵੀ ਕੀਤੀ ਜਾਵੇ ਤਾਂ ਜਾ ਕਰਕੇ ਭਲਾ ਹੋ ਸਕਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਪਾਣੀ, ਜਿਵੇਂ ਪਾਣੀ ਦੀ ਸੇਵਾ ਕੀਤੀ ਹੈ ਭਾਈ ਮੀਹਾਂ ਜੀ, ਇੰਨਾ ਚਿੱਤ ਸੇਵਾ ਵਿੱਚ ਲਾਇਆ, ਇੰਨਾ ਜ਼ਿਆਦਾ ਜਿਸ ਥਾਂ ਤੇ ਸਿਰ ਦੇ ਉੱਤੇ ਗਾਗਰ ਟਕਾ ਕੇ ਆਉਂਦੇ ਨੇ ਉਹ ਥਾਂ ਦੇ ਉੱਤੇ ਭਾਈ ਜ਼ਖਮ ਹੋ ਗਏ ਜ਼ਖਮ। ਸੋ ਮਾਤਾ ਨਾਨਕੀ ਜੀ, ਸਤਿਗੁਰੂ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ, ਵੇਖਿਆ ਕਿ ਭਾਈ ਮੀਹੇ ਦੇ ਸਿਰ ਵਿੱਚ ਜ਼ਖਮ ਹੋ ਗਏ। ਸੋ ਨਾਮ ਤੇ ਰਾਮਦੇਵ ਹੈ, ਪਰ ਜਿਸ ਸਮੇਂ ਤਮਧਾਨ ਸਾਹਿਬ ਜੀ ਦੀ ਧਰਤੀ ਤੇ ਸੇਵਾ ਕੀਤੀ ਹੈ, ਜਲ ਇਸ ਤਰੀਕੇ ਨਾਲ ਛਿੜਕਾਇਆ ਕਿ ਸੰਗਤਾਂ ਆਉਣਗੀਆਂ ਉੱਡ ਕੇ ਧੂੜ, ਸੋ ਸੰਗਤਾਂ ਦੇ ਸਰੀਰ ਤੇ ਨਾ ਪਵੇ, ਜਲ ਛਿੜਕਾ ਕਰਕੇ ਇੰਨਾ ਜ਼ਿਆਦਾ ਜਲ ਛਿੜਕਾਇਆ, ਸੰਗਤਾਂ ਕਹਿਣ ਕਿ ਇਵੇਂ ਲੱਗਦਾ ਹੈ ਜਿਵੇਂ ਮੀਂਹ ਪਿਆ ਹੋਇਆ। ਸਤਿਗੁਰੂ ਸਾਹਿਬ ਜੀ ਨੇ ਪਾਸ ਬੁਲਾ ਕੇ ਆਖਿਆ ਭਾਈ ਮੀਹਾ, ਤੂੰ ਤੇ ਅੱਜ ਮੀਂਹ ਹੀ ਵਰਾ ਦਿੱਤਾ ਭਾਈ ਰਾਮਦੇਵ, ਤੇ ਸਿੱਖ ਸੰਗਤਾਂ ਭਾਈ ਮੀਹਾ ਜੀ ਕਹਿਣ ਲੱਗ ਪਈਆਂ। ਉਹ ਭਾਈ ਮੀਹਾ ਸਿਰ ਵਿੱਚ ਜ਼ਖਮ ਹੋ ਗਏ, ਕਿਰਮ ਪੈ ਗਏ। ਮਾਤਾ ਜੀ ਨੇ ਪਾਸ ਬੁਲਾ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਉਸ ਸਮੇਂ ਬਚਨ ਕੀਤੇ ਕਿ ਇਹਨਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ। ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਬਖਸ਼ਿਸ਼ ਕੀਤੀ ਉਹ ਜ਼ਖਮ ਰਹਿਮਤ ਕਰਕੇ ਠੀਕ ਕੀਤੇ, ਉੱਥੇ ਨਾਲ ਦੇ ਨਾਲ ਆਪਣੇ ਪਾਸੋਂ ਨਗਾਰਾ ਤੇ ਇੱਕ ਬਲਦ ਦੇ ਕੇ ਆਖਿਆ ਕਿ ਭਾਈ ਮੀਹਾ ਤੇਰੀ ਸੇਵਾ ਥਾਏ ਪਈ ਹੈ, ਅੱਜ ਤੋਂ ਤੂੰ ਗੁਰਮਤ ਦਾ ਪ੍ਰਚਾਰਕ ਹੈ, ਗੁਰਸਿੱਖੀ ਦਾ ਪ੍ਰਚਾਰ ਕਰੋ ਨਗਰੋ ਨਗਰੀ ਜਾ। ਤੇ ਕਿੰਨੀ ਬਖਸ਼ਿਸ਼ ਵਾਲੇ ਹੋਣਗੇ ਭਾਈ ਮੀਹਾਂ ਜੀ। ਸੋ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਪਹੁੰਚੇ, ਨਗਰੋ ਨਗਰੀ ਜਾਣਾ, ਨਗਾਰਾ ਵਜਾ ਕਰਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ। ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਹੁਕਮ ਲਾ ਦਿੱਤਾ, ਕਹਿਣ ਲੱਗੇ ਭਾਈ ਮੀਹੇ ਦੇ ਪਾਸੋਂ ਨਗਾਰਾ ਵੀ ਖੋ ਲਵੋ ਤੇ ਬਲਦ ਵੀ ਖੋ ਲਵੋ। ਗੁਰਸਿੱਖਾਂ ਨੇ ਦੋਵੇਂ ਚੀਜ਼ਾਂ ਖੋਲੀਆਂ। ਜਦੋਂ ਖੋਲੀਆਂ ਸਤਿਗੁਰੂ ਸਾਹਿਬ ਜੀ ਦੇ ਪਾਸ, ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਤੋਂ ਬਿਨਾਂ ਪਹੁੰਚੇ, ਤਾਂ ਕਿਰਪਾਲੂ ਜੀ ਨੇ ਉਸ ਸਮੇਂ ਬਚਨ ਕੀਤਾ, ਕਹਿਣ ਲੱਗੇ ਭਾਈ ਮੀਹਾਂ ਜਿਹੜੀਆਂ ਗੁਰਦੇਵ ਨੇ ਬਖਸ਼ਿਸ਼ਾਂ ਕੀਤੀਆਂ ਸਨ ਕਿੱਥੇ ਹਨ, ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਹੋਈਆਂ ਸਨ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਨ੍ਹਾਂ ਨੇ ਦਿੱਤੀਆਂ ਸਨ ਉਹਨਾਂ ਵਾਪਸ ਲੈ ਲਈ, ਸ਼ਿਕਾਇਤ ਨਹੀਂ ਲਾਈ ਕਿਸੇ ਦੀ, ਮਹਾਰਾਜ ਤੁਹਾਡੇ ਖਾਲਸੇ ਨੇ ਖੋਲਿਆ, ਇਹਨਾਂ ਸਿੰਘਾਂ ਨੇ ਖੋਲਿਆ, ਮਹਾਰਾਜ ਜਿਨ੍ਹਾਂ ਨੇ ਦਿੱਤੀਆਂ ਸਨ ਉਹਨਾਂ ਹੀ ਵਾਪਸ ਲੈ ਲਈਆਂ। ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਹਿੱਕ ਨਾ ਲਾਇਆ, ਆਪਣੀ ਅੱਧੀ ਦਸਤਾਰ ਭਾਈ ਮੀਹਾਂ ਜੀ ਨੂੰ ਦਿੱਤੀ, ਨਾਲ ਬਚਨ ਕੀਤੇ ਭਾਈ ਮੀਹਾਂ ਅੱਜ ਤੋਂ ਕੱਲਾ ਭਾਈ ਮੀਹਾਂ ਨਹੀਂ, ਅੱਜ ਤੋਂ ਭਾਈ ਮੀਆਂ ਸਾਹਿਬ ਆਪ ਜੀ ਨੂੰ ਕਿਹਾ ਜਾਵੇ। ਇਹ ਬਖਸ਼ਾਂ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਜਲ ਛਕਾਉਣੇ ਤੇ, ਗੁਰੂ ਕੀਆਂ ਸਿੱਖ ਸੰਗਤਾਂ ਦੇ ਰਸਤੇ ਵਿੱਚ ਜਲ ਛਿੜਕਾਉਣ ਤੇ ਹੀ ਹੋ ਗਈਆਂ। ਐਸਾ ਮਹਾਰਾਜ ਕਹਿੰਦੇ ਗੁਰੂ ਕਾ ਸਿੱਖਾ ਪਾਣੀ, ਐਸੇ ਪਾਣੀ ਢੋਣ ਦੀ ਸੇਵਾ ਕਰਨਾ ਕਰ,
ਪੱਖਾ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੋ ਨਵਾਬ ਕਪੂਰ ਸਿੰਘ ਦੀ ਸਿੱਖ ਸੰਗਤਾਂ ਨੂੰ ਪੱਖਾ ਚੱਲਦੇ ਹਨ। ਕਿੰਨੇ ਪੱਖੇ ਨਾਲ ਪ੍ਰੇਮ ਪ੍ਰੀਤੀ ਸਿੱਖ ਸੰਗਤਾਂ ਨੂੰ ਪੱਖਾ ਚੱਲਣ ਦਾ ਕਿੰਨਾ ਵੱਡਾ ਮਹਾਤਮ ਤੇ ਲਾਭ ਹੈ। ਸੋ ਖਾਲਸੇ ਦੇ ਪਾਸ ਭਾਈ ਸ਼ਬੇਗ ਸਿੰਘ ਨਵਾਬੀ ਲੈ ਕੇ ਪਹੁੰਚ ਗਏ। ਪੰਥ ਜੀ ਨਵਾਬੀ ਆਈ ਹੈ, ਆਪ ਕਿਰਪਾ ਕਰੋ ਪ੍ਰਵਾਨ ਕਰੋ। ਸੋ ਖਾਲਸੇ ਨੇ ਬਚਨ ਕੀਤੇ, ਅਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਰਹਿਮਤ ਕਰਨ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਮਹਾਰਾਜ ਸਾਨੂੰ ਤਖਤਾਂ ਦੇ ਮਾਲਕ ਬਣਾ ਕਰਕੇ ਗਏ ਹਨ। ਅਸੀਂ ਜੁੱਤੀ ਦੀ ਨੋਕ ਤੇ ਨਹੀਂ ਧਰਦੇ ਨਵਾਬੀ ਕਿਸੇ ਦੀ। ਨਵਾਬੀ ਲੈਣੀ ਹੋਵੇਗੀ ਤੇ ਆਪਾਂ ਤੇਗ ਦੇ ਜ਼ੋਰ ਨਾਲ ਲੈ ਲਵਾਂਗੇ, ਅਸੀਂ ਕਿਸੇ ਪਾਸੋਂ ਨਵਾਬੀ ਪ੍ਰਵਾਨ ਨਹੀਂ ਕਰਦੇ। ਧੰਨ ਭਾਈ ਸ਼ਬੇਕ ਸਿੰਘ ਜੀ, ਹੱਥ ਜੋੜੇ ਖਾਲਸਾ ਜੀ, ਨਵਾਬੀ ਦਾ ਰੋਹਬ ਥੋੜਾ ਮੱਥਾ ਟੇਕਿਆ ਆਪ ਜੀ ਦੇ ਚਰਨਾਂ ਤੇ ਖਾਲਸੇ ਦਾ ਸੁਭਾਅ ਹੈ ਖਾਲਸਾ ਮੱਥਾ ਟੇਕਿਆ ਤੇ ਪ੍ਰਵਾਨ ਕਰਦਾ ਨਾ, ਤੁਸੀਂ ਮੱਥਾ ਟੇਕਿਆ ਹੋਇਆ ਪ੍ਰਵਾਨ ਕਰ ਲਵੋ। ਕਹਿੰਦੇ ਚੰਗਾ ਪਾਈ ਲਿਆ ਇਹ ਨਵਾਬੀ ਜਿਹੜਾ ਸਿੱਖ ਸੰਗਤਾਂ ਨੂੰ ਕੋਈ ਪੱਖਾ ਚੱਲਣ ਵਾਲਾ ਨਾ, ਪੱਖਾ ਚੱਲਣ ਵਾਲਾ ਉਹਨੂੰ ਦੇ ਦਿੰਦੇ। ਉਸ ਸਮੇਂ ਇੱਕ ਨੌਜਵਾਨ ਸਿੰਘ ਦੇ ਉੱਤੇ ਨਿਗਾਹ ਪਈ, ਕਹਿਣ ਲੱਗੇ ਇਹ ਸਿੰਘ ਬੜਾ ਜੁਝਾਰੂ ਹੈ, ਆ ਜਿਹੜੀ ਪਿੱਛੇ ਝੜਪ ਹੋਈ ਹੈ ਮੁਗਲਾਂ ਦੇ ਨਾਲ, ਬੜਾ ਅੱਗੇ ਹੋ ਕੇ ਮੋਹਰੇ ਹੋ ਕਰਕੇ ਲੜਿਆ ਹੈ, ਇਹ ਤੇ ਬਖਸ਼ਿਸ਼ ਕਰ ਦੋ, ਇਹਨੂੰ ਇਹ ਨਵਾਬੀ ਦੇ ਦਵੋ। ਨਵਾਬੀ ਦੇਣ ਲੱਗੇ ਹਨ, ਪੰਥ ਨੇ ਪਾਸ ਬੁਲਾ ਕੇ ਆਖਿਆ ਕਪੂਰ ਸਿਆਂ ਅੱਜ ਤੋਂ ਪੰਥ ਤੈਨੂੰ ਨਵਾਬ ਬਣਾਉਣ ਲੱਗਾ, ਤੈਨੂੰ ਨਵਾਬੀ ਦੇਣ ਲੱਗੇ ਹਾਂ। ਹੱਥ ਜੋੜ ਕੇ ਖਲੋ ਗਏ, ਕਹਿੰਦੇ ਪੰਥ ਜੀ ਆਪ ਜੀ ਦਾ ਹੁਕਮ ਸਿਰ ਮੱਥੇ, ਪਰ ਜੇ ਮੇਰੀ ਬੇਨਤੀ ਪ੍ਰਵਾਨ ਕਰੋਗੇ ਤੇ ਇਹ ਨਵਾਬੀ ਤਾਂ ਲਵਾਂਗਾ ਵਰਨਾ ਲੈਂਦਾ ਨਹੀਂ। ਦੱਸੋ ਭਾਈ ਕੀ ਬੇਨਤੀ? ਕਹਿੰਦੇ ਮਹਾਰਾਜ ਨਵਾਬੀ ਦੇ ਕੇ ਜੇ ਸੰਗਤ ਦੇ ਪੱਖਾ ਚੱਲਣ ਦੀ ਸੇਵਾ ਖੋਹ ਲੈਣੀ ਹੈ ਤੇ ਫਿਰ ਇਹ ਨਵਾਬੀ ਪ੍ਰਵਾਨ ਨਹੀਂ। ਇਹ ਨਵਾਬੀ ਤਾਂ ਲਵਾਂਗਾ ਜੇ ਸੰਗਤ ਦਾ ਪੱਖਾ ਚੱਲਣ ਤੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਦਾਸ ਨੂੰ ਹੀ ਦੇਈ ਰੱਖੋਗੇ ਤੇ ਫਿਰ ਇਹ ਨਵਾਬੀ ਪ੍ਰਵਾਨ ਹੈ। ਭਾਈ ਖਾਲਸਾ ਪੰਥ ਨੇ ਨਵਾਬੀ ਦਿੱਤੀ, ਪਰ ਕੌਮ ਦੇ ਨਵਾਬ ਨੇ ਪੰਥ ਦੀ ਹਾਜ਼ੂਰੀ ਵਿੱਚ ਇੱਕ ਦਿਨ ਵੀ ਵੱਖਰੀ ਕੁਰਸੀ ਲਾ ਕੇ ਨਹੀਂ ਬੈਠਣਾ ਕੀਤਾ। ਜਿੱਥੇ ਸੰਗਤਾਂ ਜੁੜਨੀਆਂ, ਨਵਾਬ ਕਪੂਰ ਸਿੰਘ ਜੀ ਨੇ ਗੁਰੂ ਕੇ ਖਾਲਸਾ ਪੰਥ ਨੂੰ ਪੱਖਾ ਚੱਲਣਾ। ਸੋ ਆਪ ਘੋੜਿਆਂ ਦੀ ਲਿੱਦ ਚੁੱਕਣੀ, ਇਹ ਹੈ ਭਾਈ ਇਹੋ ਜਿਹਾ ਜੇ ਕੋਈ ਪੱਖਾ ਚਲਾਵੇ ਤੇ, ਇਹੋ ਜਿਹਾ ਭਾਈ ਮੀਂਹ ਵਾਂਗ ਜੇ ਕੋਈ ਜਲ ਦੀ ਸੇਵਾ ਕਰੇ, ਭਾਈ ਨਵਾਬ ਕਪੂਰ ਸਿੰਘ ਜੀ ਵਾਂਗ ਜੇ ਕੋਈ ਪੱਖਾ ਚੱਲੇ। ਫਿਰ ਤੀਸਰਾ ਬਚਨ ਕੀਤਾ, ਪੀਸੋ ਸੰਤ ਆਗੇ। ਪੀਸੋ ਦਾ ਭਾਵ ਹੈ ਪੀਸਣਾ ਪੀਹਣਾ, ਜਿਵੇਂ ਬਾਬਾ ਬਿਸ਼ਨ ਸਿੰਘ ਜੀ ਬਰਾਲੇ ਵਾਲੇ ਮਹਾਂਪੁਰਖ, ਭਾਈ ਦਿਨੇ ਕੋਈ ਥੋੜਾ ਸਮਾਂ ਮਹਾਂਪੁਰਖਾਂ ਨੇ ਆਰਾਮ ਕਰਨਾ, ਸਾਰੀ ਰਾਤ ਚੱਕੀ ਪੀਣੀ। ਕਿਉਂ? ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਤਿਆਰ ਹੋਵੇ, ਗੁਰੂ ਘਰ ਦੀ ਪਹਿਲੀ ਦੇਗ ਤਿਆਰ ਕਰਨ ਵਾਸਤੇ ਆਪਣੇ ਹੱਥੀ ਪੀਣਾ ਪੀ ਕਰਕੇ ਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਸਵੇਰੇ ਸਮੇਂ ਨਾਲ ਉਹ ਪਦਾਰਥ ਤਿਆਰ ਕਰਕੇ ਤੇ ਗੁਰੂ ਕੀ ਹਜ਼ੂਰੀ ਚ ਸਭਾਇਮਾਨ ਹੋਣਾ ਜਾ ਕਰਕੇ। ਬਾਬਾ ਸੁੰਦਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹ ਚੱਕੀ ਫਿਰ ਆਣ ਕਰਕੇ ਮਹਾਂਪੁਰਖਾਂ ਦੇ ਹੱਥੋਂ ਚੜਾਈ। ਜਿਵੇਂ ਬਾਬਾ ਸ਼ਾਮ ਸਿੰਘ ਜੀ ਸਾਰੀ ਦਿਹਾੜੀ ਕਿਰਤ ਕਰਕੇ ਸੀਧਾ ਲਿਆ ਕਰਕੇ, ਸੋ ਆਪਣੇ ਹੱਥੀ ਪੀਣਾ ਪੀ ਕਰਕੇ ਤੇ ਗੁਰੂ ਦਰਬਾਰ ਵਿੱਚ ਦੇਗ ਲੈ ਕਰਕੇ ਆਉਣਾ, ਇਹੋ ਜਿਹਾ ਪੀਸਣਾ ਪੀਸ। ਪਾਣੀ ਪੱਖਾ ਪੀਸੋ ਸੰਤ ਆਗੇ। ਕਹਿਣ ਲੱਗੇ ਜੇ ਬਖਸ਼ਿਸ਼ ਚਾਹੁੰਦਾ ਹੈ ਤੇ ਐਸੀਆਂ ਬਖਸ਼ਿਸ਼ਾਂ ਰਹਿਮਤਾਂ ਜੋ ਗੁਰੂ ਘਰ ਦੇ ਵਿੱਚ ਵਰਤ ਰਹੀਆਂ ਹਨ, ਅਜਿਹੀ ਸੇਵਾ ਦੇ ਵਿੱਚ ਚਿੱਤ ਦੇਣਾ ਕਰ।
ਗੁਣ ਗੋਬਿੰਦ ਜਸ ਗਾਈ।
ਤੇ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ, ਉਹਨਾਂ ਨਾਲ ਮਿਲ ਕਰਕੇ ਫਿਰ ਉਹਦੇ ਗੁਣਾਂ ਨੂੰ ਵੀ ਗਾਇਆ ਕਰ। ਅਥਵਾ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਵੀ ਮਹਾਰਾਜ ਇਹੋ ਜਿਹਾ ਪਾਣੀ ਜਿਹੜਾ ਹੈ ਇਹ ਢੋਣਾ ਕਰੀਏ ਆਪ ਜੀ ਦੀਆਂ ਸਿੱਖ ਸੰਗਤਾਂ ਦਾ, ਅਸੀਂ ਵੀ ਐਸਾ ਪੱਖਾ ਚਲਾਈਏ, ਅਸੀਂ ਵੀ ਐਸਾ ਪੀਸਣਾ ਪੀਸੀਏ। ਮਹਾਰਾਜ ਉਦਮ ਬਖਸ਼ਿਓ, ਜਦੋਂ ਆਪ ਜੀ ਦੀ ਪਿਆਰੀ ਸੰਗਤ ਸੱਜੀ ਹੋਏ ਫਿਰ ਉੱਥੇ ਜਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਗੁਣਾਂ ਨੂੰ ਵੀ ਗਾਉਣ ਵਾਲੇ ਹੋ ਜਾਈਏ।
ਆਸ ਸਾਸ ਮਨ ਨਾਮ ਸੁਮਾਰਾ।
ਕਹਿੰਦੇ ਜਿਨ੍ਹਾਂ ਨੇ ਭਾਈ ਇਹ ਕੰਮ, ਜਿਨ੍ਹਾਂ ਤੇ ਇਹ ਬਖਸ਼ਿਸ਼ ਹੋ ਗਈ ਹੈ, ਫਿਰ ਉਹ ਸਵਾਸ ਸਵਾਸ ਆਉਂਦੇ ਜਾਂਦੇ ਸਾਹਾਂ ਦੇ ਨਾਲ परमेश्वर वाहिगुरु दे नाम दी संभाल कर दे उन्हां दी अवस्था बन गई है एक साह भी वह व्यर्थ नहीं जान देंदे एक साह भी जे पाए उन्हां दा परमेश्वर वाहिगुरु दे नाम तो बिना गुजर जावे वह एवें मनदे ने कि जिवें करोड़ां ही वरे बतीत हो गए करोड़ां वरे अजिहा समा जिस समय विच परमेश्वर वाहिगुरु दा नाम चेते नहीं आया अपने आप नूं बड़ा दूर डिग्गिया मानदे हन कि बड़ा जिहड़ा पैणा सी जिहड़ा तय करके आए सां उहदे विच विघन पै गया ऐसी अवस्था उन्हां महापुरखां दी बन जांदी है अथवा सास सास मन नाम समारे जिन्हां ने पाई जिहड़ा पहला बेनती कीती सी कि महाराज नाम विच चित किवें जुड़ेगा सो बख्शिश कर रहे हन जिहड़ा पाई सेवा विच चित लावेगा उहदा मन सुभाविक ही है ना जिहड़ा लंगर दे बाटे मांजन लगा मांजदा मांजदा चित हौली हौली वकारा वाले पासे तो हटदा हटदा वाहिगुरु सिमरन विच लग गया जल्दी सेवा करन लगे सो सेवा करद्या करद्या हुण गुरमुख प्यारे जिहड़े परिक्रमा च सेवा करदे हन जां उस तरह इशनान सेवा विच लगे भाई बाल्टी फड़ के तुरिया मगरों वाहिगुरु जबान ते पहला आ गया सो अजिहा सुभा जे पीसना पीसांगे संगत वास्ते ते मन टिक जावेगा मन नूं चेता होवेगा कि सज्जना जिहड़े पासे नूं सारा शरीर चल रहा है हुण तू भी उस पासे नूं तुर पा जबान भी समरन विच लग जावेगी सो कहिंदे मन भी जिहड़ा साह साह करके संभालण वाला हो जांदा है जी
इहो विश्राम निध पाई
इहो ही निध खजाना जिहड़ा सतगुरु साहिब जी दे पासों प्राप्त हो गया जेड़ा मन दे अंदर नाम दा टका हो गया है जी
तुम करो दया मेरे साई
सो फिर बेनतियां करे हे कृपालू सतगुरु साहिब जी साई मालिक जीओ तुसी साडे ते कृपा करो जी
ऐसी मत दीजा मेरे ठाकुर
हे महाराज एहो जी बुद्धि एहो जी मत सानू देना करो एहो जी बुद्ध पौना करो जी
सदा सदा तुद त्याई
महाराज सदा सदा वास्ते आप जी नूं त्याउण वाले हो जाइए एहो जी बुद्ध प्रदान करो सो जिन्हों आपां हर रोज अरदास बेनती विच कहिंदे महाराज सिखां दा मन नीवा मत उच्ची महाराज जी मन नीवा रखना मत जिहड़ी है इह उच्ची करनी उच्ची तो भाव महाराज ओ बुद्ध दवो जिस बुद्धि द्वारा आप जी दा नाम सिमर दे रहीए ओ बुद्धि नहीं कि मैं पंथ विच झमेले किस तरीके दे नाल पाउणे आ मैं गुरु घर जाके दूसरियां दीआं गलतियां किवें कढ़णियां ने ए उच्ची बुद्धि नहीं ए कीड़ी ए सुभा ते कीड़ी दा वी है गुरसिखो बड़ा सोहना संखमरमर लगा होवे कीड़ी नूं कोई मतलब नहीं कि इत्थे संखमरमर लगा है चंगा काम कीता होया ओह ते निका जिहा शेक लब के ना निका जिहा छिदर शेक लब के ओहदे विच्चों मिट्टी कढ के बाहर रख देंदी तेरे जीव तेरे ए पाए होए फर्श विच ए लगे होए संखमरमर विच आ चमक विच आ गलती इत्थे आ छेक रह गया इस बात ओहदा भी है जे गुरसिख हो के भी इहो कीता ते फिर कोई वड्डी बात वड्डी बात यह है महाराज अजेही बुद्ध बख्शो सास सास मन नाम समारे जेड़ा ए मन है ना ए वार वार आप जी दे नाम नू संभालन वाला हो जावे ए कहो जा हो जावे सदा सदा तुद त्यागी सदा सदा वास्ते तहानू त्याउण वाले हो जाइए इनू कुछ होर चेते ही ना रवे अजेही बुद्धि अजेही उच्ची मत करो के आप जी की कृपा सदका किते ए सभा बन जावे महाराज पढ़ने जरूर हां दूसरियां नूं सुनाउण हित ए पढ़ी जाने हां कबीर सब ते हम बुरे हम तज पढ़ो सब कोई हम नहीं चंगे बुरा नहीं कोई ए भी जबान ते रटन कर लिया पर सच है सतगुरु साहब श्री गुरु ग्रंथ साहिब महाराज आप जी का सेवक हो करके अरदास करदा है चित की अवस्था नहीं बने मन दा सुभा ए नहीं बनिया मन अपने आप नूं चंगा दसना चाहुंदा है आप जी दे हजूर बैठ करके आप जी दी बात सुनाउंदिया तुसी कृपा कर सकदे जे तुसी बख्शिश कर सकदे हो तुहाडे तों बिना भला कौन है ऐसा संसार उत्ते जिहड़ा महाराज ए हंकार छड़ा दवे कि मैं कुछ हां ए ते आप जी दे बख्शिश कर दवो जे आप जी दयालता कर दवो तां ए मन टिकदा ਜਦੋਂ ਇਸ ਪਾਸਿਓ ਹਟ ਜਾਵੇ ਆਪਣੇ ਆਪ ਨੂੰ ਉੱਚਾ ਖਵਾਉਣ ਤੋਂ, ਫਿਰ ਮਹਾਰਾਜ ਇਹ ਬੁੱਧੀ ਵਿਵੇਕ ਹੋ ਸਕਦੀ ਹੈ। ਵਿਵੇਕ ਬੁੱਧ ਇਹ ਹੈ ਆਪ ਜੀ ਨੂੰ ਸਦਾ ਵਾਸਤੇ ਧਿਆਉਣ ਵਾਲੇ ਬਣ ਜਾਈਏ, ਤੇ ਧਿਆਉਣ ਵਾਲੇ ਕਦੋਂ ਬਣਾਂਗੇ ਗੁਰਦੇਵ, ਜਦੋਂ ਚਿੱਤ ਦਾ ਹੰਕਾਰ ਦੂਰ ਹੋ ਜਾਵੇਗਾ, ਜਦੋਂ ਚਿੱਤ ਦੇ ਵਿੱਚੋਂ ਸਾਰਾ ਹੀ ਇਹ ਹੰਕਾਰ ਦਾ ਭਾਂਡਾ ਭੱਜ ਜਾਵੇਗਾ। ਜਿੰਨਾ ਚਿਰ ਇਹ ਹੰਕਾਰ ਲੱਗਾ ਹੋਇਆ ਮੈਂ ਕੁਝ ਹਾਂ, ਇਹ ਜ਼ਬਾਨ ਨਾਮ ਨਹੀਂ ਜਪੇਗੀ। ਜਪ ਜੇ ਕਿਤੇ ਜਪਣ ਵੀ ਲੱਗ ਪਈ ਤੇ ਫਿਰ ਰੱਬ ਦਾ ਪਾਣਾ ਕੋਈ ਸਿੰਘ ਕੋਈ ਸਿੱਖ ਮਿਲ ਪਿਆ, ਜ਼ਬਾਨ ਚੱਲਦੀ ਹੋਈ ਭਾਵੇਂ ਮੇਰੇ ਵਰਗੇ ਦਾ ਨਿਤਨੇਮ ਲੇਟ ਹੀ ਹੋਇਆ ਹੋਵੇ, ਤੇ ਮਹਾਰਾਜ ਮਨ ਫਿਰ ਹੰਕਾਰ ਕਰਨ ਲੱਗ ਪਿਆ, ਇਹ ਹੁਣ ਸਿੰਘ ਵੇਖ ਕੇ ਅੱਗੇ ਜਾ ਕੇ ਦੱਸੇਗਾ ਫਲਾਣਾ ਸੋ ਬਾਣੀ ਪੜਦਾ। ਮਹਾਰਾਜ ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਨੂੰ ਸਦਾ ਸਦਾ ਵਾਸਤੇ ਧਿਆਉਣ ਵਾਲੇ ਹੋ ਜਾਈਏ, ਚਿੱਤ ਵਿੱਚ ਸਦਾ ਵਾਸਤੇ ਆਪ ਜੀ ਦਾ ਪ੍ਰੇਮ ਇਹ ਚਿੱਤ ਹੰਕਾਰ ਤੋਂ ਰਹਿਤ ਹੋ ਜਾਵੇ ਜੀ। ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ
ਤੁਹਾਡੀ ਕਿਰਪਾ ਤੇ ਮੋਹ ਮਾਨ ਛੂਟਾ।
ਮਹਾਰਾਜ ਜੇ ਆਪ ਜੀ ਕਿਰਪਾ ਕਰੋ ਨਾ, ਜੇ ਆਪ ਜੀ ਦਿਆਲਤਾ ਕਰ ਦਵੋ, ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਸਿੱਖੋ ਦਾਸ ਵਾਰ ਵਾਰ ਇਹ ਬੇਨਤੀ ਕਰਦਾ ਹੈ। ਇਹ ਨਹੀਂ ਕਿ ਗੁਰਸਿੱਖੀ ਦੇ ਪ੍ਰਚਾਰ ਦੀ ਸੇਵਾ ਕਿਰਪਾਲੂ ਜੀ ਨੇ ਲਾ ਦਿੱਤੀ, ਇਸ ਕਰਕੇ ਨਹੀਂ। ਸੰਸਾਰ ਤੇ ਕਿਤੇ ਵੀ ਚਲ ਜਾਵੋ, ਅਜਿਹੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗੇ ਕਿਤੇ ਨਹੀਂ ਜੇ ਮਿਲ ਸਕਦੇ। ਦੁਨੀਆਂ ਦਾ ਰਹਿਬਰ ਹੈ ਕੋਈ ਅਜਿਹਾ? ਕੋਈ ਦੁਨੀਆਂ ਦਾ ਰਹਿਬਰ ਇਹੋ ਜਿਹਾ ਨਹੀਂ, ਸਾਰਾ ਇਤਿਹਾਸ ਪੜ੍ਹ ਕੇ ਵੇਖ ਲਵੋ, ਜਿਹੜਾ ਇਹ ਦੱਸਦਾ ਹੋਵੇ ਮੇਰੇ ਕੋਲੋਂ ਮੰਗਣਾ ਕਿਵੇਂ। ਦੁਨੀਆਂ ਦੇ ਜਿਤਨੇ ਮਾਤਾ ਪਿਤਾ ਹਨ, ਆਪਣੀ ਸਕੀ ਮਾਂ ਇਹ ਨਹੀਂ ਦੱਸਦੀ ਕਿ ਪੁੱਤ ਮੇਰੇ ਕੋਲੋਂ ਮੰਗਣ ਦਾ ਢੰਗ ਕੀ ਹੈ। ਸਕਾ ਪਿਓ ਨਹੀਂ ਦੱਸਦਾ ਕਿ ਮੇਰੇ ਕੋਲ ਕਿਵੇਂ ਮੰਗਿਆ ਕਰ। ਇਹ ਜ਼ਰੂਰ ਦੱਸਦੇ ਆ ਕਿ ਆਪਣੇ ਗੁਣ ਚੰਗੇ ਕਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਕਿਰਪਾ ਕਰਕੇ ਗੁਰਸਿੱਖੋ ਆਪ ਸਾਨੂੰ ਮੰਗਣਾ ਵੀ ਸਿਖਾਉਂਦੇ ਨੇ, ਆਪ ਦਾਤਾ ਵੀ ਦਿੰਦੇ ਨੇ ਤੇ ਮੰਗਣ ਦੀ ਜਾਂਚ ਵੀ ਆਪ ਹੀ ਦੱਸਦੇ। ਮਹਾਰਾਜ ਜੇ ਤੁਸੀਂ ਕਿਰਪਾ ਕਰੋ ਤੇ, ਜੇ ਮਹਾਰਾਜ ਪੁੱਛ ਲੈਣ ਕਿ ਗੁਰਸਿੱਖਾ ਕਾਹਦੇ ਲਈ, ਨਾਮ ਕਿਉਂ ਜਪਣਾ ਚਾਹੁੰਦਾ, ਮਹਾਰਾਜ ਜੇ ਤੁਸੀਂ ਕਿਰਪਾ ਕਰ ਦਵੋ ਤੇ ਮੇਰਾ ਮੋਹ ਤੇ ਮਾਣ ਛੁੱਟ ਸਕਦਾ। ਸੁਭਾਅ ਕੀ ਬਣਿਆ ਹੋਇਆ ਮਹਾਰਾਜ, ਮੋਹ ਦਾ ਮਾਰਿਆ ਭਰਮ ਦਾ ਫਿਰਦਾ, ਮੋਹ ਦਾ ਹੀ ਮਾਰਿਆ ਹੋਇਆ ਹਨ। ਆਪ ਜੀ ਦਾ ਬਚਨ ਤੇ ਪੜ੍ਹ ਲਿਆ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ ਹੈ, ਸੁਤ ਦਾਰਾ ਪਹਿ ਆਣ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਮਹਾਰਾਜ ਜਦੋਂ ਇਹ ਬਚਨ ਪੜੇ ਚਿੱਤ ਡਰ ਗਿਆ, ਫਿਰ ਸੋਚਿਆ ਕਿ ਕਾਰਨ ਕੀ ਹੈ, ਇਹ ਪਰਾਇਆ ਧਨ ਲੁੱਟ ਕੇ ਲਿਆਉਣਾ ਕਿਉਂ ਹਾਂ। ਪਤਾ ਲੱਗਾ ਮੋਹ ਦਾ ਮਾਰਿਆ ਹੋਇਆ। ਮਹਾਰਾਜ ਜੇ ਤੁਸੀਂ ਕਿਰਪਾ ਨਾ ਕਰੋ ਤੇ ਇਹ ਮੋਹ ਛੁੱਟ ਨਹੀਂ ਸਕਦਾ, ਜੇ ਆਪ ਜੀ ਦਿਆਲਤਾ ਕਰ ਦਵੋ ਨਾ ਤਾਂ ਹੀ ਇਹ ਮੋਹ ਛੁੱਟੇਗਾ ਨਾ। ਆਪ ਜੀ ਦੇ ਬਚਨ ਸੁਣੇ ਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਏ, ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ। ਮਨ ਚ ਵਿਚਾਰ ਕੀਤੀ ਕਿ ਕਿਵੇਂ ਇਹ ਹਉਮੈ ਹੰਕਾਰ ਤੋਂ ਛੁੱਟਿਆ ਕਿਵੇਂ ਜਾ ਸਕਦਾ, ਬੜੇ ਯਤਨ ਕੀਤੇ, ਮਹਾਰਾਜ ਨਿਫਲ ਹੋ ਗਿਆ, ਹੱਥ ਖੜੇ ਹੋ ਗਏ, ਹੰਕਾਰ ਨਹੀਂ ਛੁੱਟਦਾ, ਹੰਕਾਰ ਤੇ ਇੰਨਾ ਪ੍ਰਬਲ ਹੈ। ਮਹਾਰਾਜ ਆਪ ਜੀ ਦੇ ਨਾਮ ਨੂੰ ਜਪਦਿਆਂ ਵੀ ਇਹ ਹੰਗਤਾ ਆ ਜਾਂਦੀ, ਮੈਂ ਬੜਾ ਵੱਡਾ ਬਿਵੇਕੀ, ਮੈਂ ਬੜਾ ਵੱਡਾ ਭਜਨੀ, ਇਸ ਕਰਕੇ ਅਰਦਾਸ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀ ਕਿਰਪਾ ਕਰੋ। ਤਾਂ ਗੁਰਦੇਵ ਕਹਿੰਦੇ ਇਹ ਬੇਨਤੀ ਕਰ ਮਹਾਰਾਜ, ਤੁਮਰੀ ਕਿਰਪਾ ਤੇ ਮੋਹ ਮਾਣ ਛੁੱਟੇ। ਜੇ ਆਪ ਜੀ ਕਿਰਪਾ ਕਰ ਦਵੋ, ਜੇ ਤੁਸੀਂ ਦਿਆਲਤਾ ਕਰ ਦਵੋ ਤਾਂ ਇਹ ਮੋਹ ਵੀ ਤੇ ਇਹ ਮਾਣ ਹੰਕਾਰ ਵੀ ਇਹ ਛੁੱਟ ਜਾਂਦਾ। ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ, ਸਾਹਿਬ ਬਾਬਾ ਮਰਦਾਨਾ ਜੀ ਵਰਗੇ, ਜਿਨ੍ਹਾਂ ਨੇ ਇੱਕ ਦਿਹਾੜੇ ਵੀ ਪਰਿਵਾਰ ਦਾ ਮੋਹ ਨਹੀਂ ਕੀਤਾ ਆਪ ਜੀ ਦੀ ਸੰਗਤ ਵਿੱਚ ਰਹਿ ਕਰਕੇ, ਤੇ ਨਮਾਣੇ ਇਹਨੇ ਆਪ ਜੀ ਤੋਂ ਬਿਨਾਂ ਕਿਸੇ ਹੋਰ ਬਾਬਤ ਸੋਚਿਆ ਹੀ ਨਹੀਂ, ਜਦੋਂ ਵੀ ਮੰਗਿਆ ਕਿਰਪਾਲੂ ਜੀ ਆਪ ਜੀ ਦੇ ਦਰ ਤੋਂ ਹੀ ਮੰਗਿਆ, ਕਿਸੇ ਹੋਰ ਦੇ ਪਾਸੋਂ ਮੰਗਿਆ ਹੀ ਨਹੀਂ। ਮਹਾਰਾਜ ਅਜਿਹੀ ਬਖਸ਼ ਸਾਡੇ ਤੇ ਵੀ ਕਰ ਦਵੋ, ਅਜਿਹਾ ਗਰੀਬੀ ਵਾਲਾ ਸੁਭਾਅ, ਅਜਿਹੀ ਨਿਮਾਣਤਾ ਵਾਲਾ ਸੁਭਾਅ। ਮਹਾਰਾਜ ਇਹ ਐਵੇਂ ਆ ਗੁਰਸਿੱਖੋ, ਜਿਵੇਂ ਸੰਸਾਰੀ ਤੌਰ ਦੇ ਉੱਤੇ ਸੰਸਾਰੀ ਕੋਰਟ ਵਿੱਚ ਜੇ ਇੱਕੋ ਹੀ ਕੇਸ ਵਿੱਚ ਦੋ ਜਾਂ ਚਾਰ ਜਾਣੇ ਪਕੜੇ ਹੋਣ ਤੇ ਜੇ ਇੱਕ ਦੀ ਜ਼ਮਾਨਤ ਹੋ ਜਾਵੇ ਤੇ ਉਸੇ ਦੇ ਆਧਾਰ ਤੇ ਦੂਸਰੇ ਦੀ ਵੀ ਲਾ ਦਿੱਤੀ ਜਾਂਦੀ। ਇਹ ਬੇਨਤੀਆਂ ਤਾਂ ਕਰਨੀਆਂ, ਇਤਿਹਾਸਕ ਘਟਨਾਵਾਂ ਤਾਂ ਚੇਤੇ ਕਰਕੇ ਮਹਾਰਾਜ ਜੀ ਦੇ ਪਾਸ ਬੇਨਤੀ ਕਰਨੀ, ਮਹਾਰਾਜ ਜਿਵੇਂ ਆਪ ਜੀ ਨੇ ਪਹਿਲਿਆਂ ਤੇ ਬਖਸ਼ਿਸ਼ ਕੀਤੀ। ਉਹ ਬੜੇ ਵੱਡੇ ਮਹਾਨ ਹਨ ਗੁਰਸਿੱਖ ਆਪ ਜੀ ਦੇ। ਮਹਾਰਾਜ ਉਹਨਾਂ ਦਾ ਮਾਣ ਛਡਾਇਆ, ਉਹਨਾਂ ਨੂੰ ਮੋਹ ਕਦੀ ਵਿਆਪਿਆ ਹੀ ਨਹੀਂ। ਪਾਤਸ਼ਾਹ ਅਸੀਂ ਇੰਨੀ ਤੇ ਬੇਨਤੀ ਕਰ ਸਕਦੇ ਹਾਂ, ਹਾਂ ਅਸੀਂ ਵੀ ਨਾਮ ਤਰੀਕ ਸਿੱਖ ਅਖਵਾਉਣਾ, ਅਸੀਂ ਵੀ ਉਹਨਾਂ ਦੇ ਵਿੱਚੋਂ ਚਾਹੁੰਦੇ। ਆਪ ਕਿਰਪਾ ਕਰ ਦੋ, ਸਾਡਾ ਵੀ ਇਹ ਮਾਣ ਹੰਕਾਰ ਇਹ ਮੋਹ ਆਪ ਦਿਆਲਤਾ ਕਰਕੇ ਛਡਵਾ ਦਵੋ ਜੀ।
ਨਸ ਜਾਏ ਪਰਮਾਈ,
ਮਹਾਰਾਜ ਇਹਦੀ ਇਹ ਕਿਰਪਾ ਸਦਕਾ ਜਿਹੜਾ ਇਹ ਮਨ ਭਰਮ ਦਾ ਫਿਰਦਾ ਇਹ ਵੀ ਰੁਕ ਜਾਵੇਗਾ। ਜਿਹੜੀ ਇਹ ਜੀਵ ਚੇਤਨ ਸੱਤਾ ਭਰਮ ਦੀ ਫਿਰਦੀ 84 ਲੱਖ ਜੋਨਾਂ ਵਿੱਚ ਇਹ ਵੀ ਟਿਕ ਜਾਵੇਗੀ ਜੀ।
ਆਨੰਦ ਰੂਪ ਰਵਿਓ ਸਭ ਮਦੇ,
ਜਿਹਨਾਂ ਤੇ ਇਹ ਬਖਸ਼ਿਸ਼ ਹੋਈ ਉਹਨਾਂ ਨੇ ਕੀ ਵੇਖਿਆ, ਉਹ ਆਨੰਦ ਸਰੂਪ ਸਾਰਿਆਂ ਦੇ ਵਿੱਚ ਹੀ ਉਹ ਵਿਆਪਕ ਹੈ। ਉਹਨਾਂ ਨੂੰ ਦਿਸ ਆਇਆ, ਨਜ਼ਰੀ ਆ ਗਿਆ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਭੇ ਪਸਰ ਰਹੀ। ਉਹਨਾਂ ਨੂੰ ਕੋਈ ਅਜਿਹਾ ਥਾਂ ਨਹੀਂ ਜਿੱਥੇ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦੀ ਜੋਤ ਉਹਨਾਂ ਨੂੰ ਪ੍ਰਗਟ ਹੋਈ ਨਹੀਂ ਦਿਸਦੀ। ਔਰ ਥਾਂ ਥਾਂ ਦੇ ਉੱਤੇ ਹੀ ਆਪ ਜੀ ਦੀ ਪਾਵਨ ਜੋਤ ਦੇ ਦਰਸ਼ਨ ਕਰਦੇ ਹਨ।
ਜਦ ਕਦ ਵੇਖੋ ਜਾਈ,
ਉਹ ਤੇ ਕਹਿੰਦੇ ਭਾਈ ਜਿੱਥੇ ਕਿੱਥੇ ਵੀ ਵੇਖੀਏ ਉੱਥੇ ਸਤਿਗੁਰੂ ਸਾਹਿਬ ਜੀ ਦਿਸਦੇ ਹਨ। ਜਿਵੇਂ ਆਪ ਜੀ ਦੇ ਦਰ ਦੇ ਪਾਣੀ ਢੋਣ ਵਾਲੇ ਭਾਈ ਕਨਈਆ ਜੀ ਨੂੰ ਆਪ ਜੀ ਦਿਸਦੇ ਹੋ। ਲਾ ਦਿੱਤੀ ਨਾ ਸ਼ਿਕਾਇਤ ਕਿ ਮਹਾਰਾਜ ਤੇਰਾ ਕਨਈਆ ਅਸੀਂ ਦੁਸ਼ਮਣਾਂ ਨੂੰ ਮਾਰ ਕੇ ਸੁੱਟਦੇ, ਉਹਨਾਂ ਨੂੰ ਜਾ ਕੇ ਪਾਣੀ ਪਿਆਲ ਦਿੰਦਾ। ਪੁੱਛਿਆ ਭਾਈ ਕਨਈਆ ਤੂੰ ਪਾਣੀ ਕਿਉਂ ਪਿਆਲਦਾ ਉਹਨਾਂ ਨੂੰ? ਮਹਾਰਾਜ ਮੈਂ ਤਾਂ ਕਿਸੇ ਹੋਰ ਨੂੰ ਪਾਣੀ ਨਹੀਂ ਪਿਆਲਿਆ, ਕਲਗੀਆਂ ਵਾਲੇ ਪਾਤਸ਼ਾਹ ਮੈਨੂੰ ਤੇ ਐਵੇਂ ਲੱਗਦਾ ਜਿੱਥੇ ਕਿੱਥੇ ਵੀ ਕਿਤੇ ਉਹ ਪਾਣੀ ਦੀ ਆਵਾਜ਼ ਆਉਂਦੀ ਹੈ, ਮੈਨੂੰ ਐਵੇਂ ਪ੍ਰਤੀਤ ਹੁੰਦਾ ਆਪ ਜੀ ਨੇ ਆਵਾਜ਼ ਦਿੱਤੀ, ਮੈਂ ਤੇ ਤੁਹਾਨੂੰ ਹੀ ਪਾਣੀ ਪਿਆਲਿਆ। ਮੈਨੂੰ ਦੱਸੀ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਲਗੀਆਂ ਵਾਲੇ ਪ੍ਰੀਤਮ ਜੀ, ਤੇਰੀ ਜੋਤ ਮੁਗਲਾਂ ਚ ਨਹੀਂ, ਤੇਰੀ ਜੋਤ ਇਹਨਾਂ ਪਠਾਣਾ ਚ ਨਹੀਂ। ਮਹਾਰਾਜ ਇਹ ਜਿਹੜੇ 22 ਧਾਰ ਦੇ ਪਹਾੜੀਏ ਹਨ ਇਹਨਾਂ ਵਿੱਚ ਤੇਰੀ ਜੋਤ ਨਹੀਂ ਵਿਚਰਦੀ। ਮੈਂ ਤੇ ਪਾਤਸ਼ਾਹ ਤੇਰੀ ਜੋਤ ਨੂੰ ਨਮਸਕਾਰ ਕੀਤੀ, ਮੈਂ ਨਹੀਂ ਜਾਣਦਾ ਉੱਥੇ ਕੌਣ ਸੀ, ਮੈਂ ਤੇ ਜਲ ਕਲਗੀਆਂ ਵਾਲਿਆ ਤੈਨੂੰ ਪਿਆਲਿਆ ਤੈਨੂੰ। ਉਹਨਾਂ ਦਾ ਸੁਭਾਅ ਕੀ ਬਣ ਗਿਆ, ਜਿੱਥੇ ਕਿੱਥੇ ਵੀ ਵੇਖਦੇ ਹਨ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕੁਝ ਹੋਰ ਦਿਸਦਾ ਹੀ ਨਹੀਂ। ਉਹਨਾਂ ਨੂੰ ਸਾਰਿਆਂ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰੀ ਆਉਂਦਾ ਹੈ ਜੀ।
ਗੋਮੰਦ ਯਾਲ ਕਿਰਪਾਲ ਕਿਰਪਾ ਨੇ ਦੋ,
ਜੇ ਮਹਾਰਾਜ ਪੁੱਛਣ ਸਿੱਖਾ ਤੂੰ ਸਾਡੇ ਪਾਸ ਹੀ ਆਣ ਕੇ। ਆਮ ਹੀ ਆਪਾਂ ਕਹਿ ਦਿੰਦੇ, ਕੋਈ ਵਾਰ ਵਾਰ ਇੱਕੋ ਹੀ ਗੱਲ ਕਰੀ ਜਾਵੇ, ਆਪਾਂ ਕਹਿੰਦੇ ਭਾਈਆ ਤੂੰ ਹੋਰ ਥਾਂ ਤੇ ਚਲ ਜਾ, ਇਹ ਸਾਡੇ ਕੋਲ ਹੀ ਗੱਲਾਂ ਤੂੰ ਕਿਉਂ ਕਰਦਾ? ਜੇ ਮਹਾਰਾਜ ਐਵੇਂ ਕਹਿਣ ਤੇ ਗੁਰਦੇਵ ਕਹਿੰਦੇ ਭਾਈ ਬੇਨਤੀ ਕਰੀ ਮਹਾਰਾਜ ਤੁਸੀਂ ਦਿਆਲਤਾ ਦੇ ਖਜ਼ਾਨੇ ਹੋ, ਆਪ ਜੀ ਦਾ ਬਿਰਧੀ ਇਹੋ ਹੈ ਆਲਾ ਨਾਮ ਕਰਦਾ ਹੁੰਦਾ, ਤੁਸੀਂ ਦਇਆ ਦੇ ਘਰ ਹੋ, ਗੁਰਦੇਵ ਅਜਿਹਾ ਘਰ ਹੈ ਇੱਥੋਂ ਦਇਆ ਕਦੀ ਖਤਮ ਹੀ ਨਹੀਂ ਹੋ ਸਕਦੀ। ਮਹਾਰਾਜ ਆਪ ਜੀ ਦਿਆਲੂ ਹੋ, ਫਿਰ ਉਸ ਤੋਂ ਅੱਗੇ ਮਹਾਰਾਜ ਆਪ ਕਿਰਪਾਲੂ ਵੀ ਹੋ, ਕਿਰਪਾ ਵੀ ਕਰਨ ਵਾਲੇ ਤੇ ਕਿਰਪਾ ਕਿੰਨੀ ਕਰਨ ਵਾਲੇ ਹੋ, ਨਿੱਧ ਆਪ ਜੀ ਦੇ ਕੋਲ ਅਖੁੱਟ ਖਜ਼ਾਨਾ ਹੈ ਆਪ ਜੀ ਦੀ ਕਿਰਪਾ ਦਾ। ਮਹਾਰਾਜ ਆਪ ਜੀ ਨੇ ਕੌਡੇ ਵਰਗੇ ਰਾਕਸ਼ਾਂ ਤੇ ਕਿਰਪਾ ਕਰ ਦਿੱਤੇ, ਆਪ ਜੀ ਦਿਆਲਤਾ ਕਰਨ ਤੇ ਆਏ, ਆਪ ਜੀ ਨੇ ਵਲੀ ਕੰਧਾਰੀ ਵਰਗੇ ਹੰਕਾਰੀਆਂ ਤੇ ਕਿਰਪਾ ਕੀਤੀ। ਮਹਾਰਾਜ ਜੀਵਨ ਵਰਗੇ ਕਾਜੇ ਜਿਨ੍ਹਾਂ ਨੇ ਆਪ ਜੀ ਨੂੰ ਲੱਤਾਂ ਤੱਕ ਮਾਰ ਦਿੱਤੀਆਂ, ਮਹਾਰਾਜ ਆਪ ਜੀ ਨੇ ਉਹਨਾਂ ਤੇ ਬਖਸ਼ਿਸ਼ ਕਰ ਦਿੱਤੀ। ਆਪ ਜੀ ਦੀ ਕਿਰਪਾ ਦਾ ਖਜ਼ਾਨਾ ਏਡਾ ਵੱਡਾ ਹੈ ਕਿਰਪਾਲੂ ਸਤਿਗੁਰੂ ਸਾਹਿਬ, ਆਪ ਬਖਸ਼ ਕਰਨ ਤੇ ਆਏ, ਆਪ ਸੰਗਲਾ ਦੀਪ ਗਏ। ਮੇਰੀ ਆਸ ਤਾਂ ਬੱਝੀ ਹੈ ਗੁਰਦੇਵ ਜੀ, ਜਦੋਂ ਇਤਿਹਾਸ ਪੜਿਆ ਸੰਗਲਾ ਦੀਪ ਦਾ, ਵੇ ਸਵਾਵਾਂ ਆਈਆਂ ਆਪ ਜੀ ਨੂੰ ਪ੍ਰਭਾਉਣ ਵਾਸਤੇ, ਆਪ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ, ਅਜਿਹਾ ਬਾਣੀ ਅੰਮ੍ਰਿਤ ਬਾਣੀ ਦਾ ਪਸਾਰਾ ਪਸਾਰਿਆ, ਇਹ ਜਿਹੜੀ ਤੁਰਕੀ ਬਾਣੀ ਇਹਦੀ ਐਸੀ ਬਖਸ਼ਿਸ਼ ਕੀਤੀ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਕਿਰਪਾਲੂ ਜੀ ਤਾਂ ਮੇਰੀ ਆਸ ਬੱਝੀ ਹੈ, ਆਪ ਕਿਰਪਾ ਦੇ ਅਜਿਹੇ ਨਖੁੱਟ ਖਜ਼ਾਨੇ ਹੋ, ਆਪ ਦਿਆਲਤਾ ਕਰਦੇ, ਆਪ ਜੀ ਔਗਣ ਨਹੀਂ ਵੇਖਦੇ। ਆਪ ਜੀ ਦਾ ਸਭ ਨੂੰ ਵੱਡਾ ਬਿਰਧ ਇਹੋ ਹੈ, ਦੁਨੀਆਂ ਦੇ ਲੋਕ ਗੁਣ ਤੇ ਔਗਣ ਵੇਖ ਕੇ ਉਹਨਾਂ ਦੀ ਕਿਰਪਾ ਸਾਰਿਆਂ ਦੇ ਪਾਸ ਹੈ, ਪਰ ਗੁਣ ਤੇ ਔਗਣਾਂ ਦੀ ਵਿਚਾਰ ਕਰਕੇ ਕਿਹਦੇ ਤੇ ਨਾਰਾਜ਼ਗੀ ਕਰਨੀ ਹੈ, ਕਿਹਦੇ ਨਾਲ ਸਾਂਝ ਰੱਖਣੀ ਹੈ, ਕਿਹਦੇ ਨਾਲ ਪ੍ਰੇਮ ਕਰਨਾ, ਸੰਸਾਰ ਗੁਣ ਔਗਣ ਵੇਖਦਾ। ਮਹਾਰਾਜ ਆਪ ਜੀ ਦਾ ਬਿਰਧ ਕੀ ਹੈ, ਗੁਣ ਔਗੁਣ ਮਰ ਕਛ ਨਾ ਵਿਚਾਰਿਓ, ਬਖਸ਼ ਲਈ ਓਖਣ ਮਾਹੀ। आप गुणा ते अवगुणा भी विचार नहीं करन वाले दयालु हो जे।
पतित पावन गोसाई,
सो पतित पापियां नू पावन करन वाले गोसाई मालक, वो आप जी दा ए बिरद है, आप जी दा सबाई ए हो है महाराज, आप जी जेड़े पापी हन, पतित नाम है पापी दा, जेड़े पाप करन वाले ने उन्हां नू भी आप जी ने पावन पवित्र कर दिता जे।
ओट सुख आनंद राज पाए,
महाराज जी आप जी दी बख्शिश हो गई है जिन्ना ते जिन्ना ने पाई ए बेनतियां कीतियां, उन्हां ने कहिंदे फिर पाई कोट सुख, करोड़ां ही सुख जेड़े हन ब्रह्म ज्ञान दी दात रूप, उन्हां ने आनंद राज पाए, उन्हां नू पाई करोड़ां ही सुख, आनंद राज दी प्राप्ति हो गई है सचखंड कर दे।
मुख ते निमक बुलाई,
महाराज किन्ना क समा उन्हां जपिया सी, कहिंदे निमक भर वी बोलणे ते जे गुरदेव बख्श कर देन, जे कृपा कर देन, मन एकाग्र हो करके एक निमक मात्र भी रसना तो पाई बोलिया जावे ते तत्क्षण सचखंड घर दी प्राप्ति हो जांदी है।
जाप ताप भगत सा पूरी,
महाराज कहिंदे ओ जाप भी कीता, ओ तप भी कीता, ओ भगती भी कीती, ओहो ही पूरी है जी।
जो प्रभु का मन पाई,
जो कृपालू सतगुरु साहब जी दे मन नू पा जावे, जेड़ी सतगुरु साहब जी दे मन नू पा जावे, असी ते चाहुंदे ना अपने मन पाउंदी असी कम करना जी ए साडे मन नू चंगा लगे, नहीं पाई साडा ते सुभाव बन गया अजे मन नहीं मानदा जी मैं अमृत ते छक लवां पर मन थोड़ा जा करड़ा कर लैण दो, नहीं पाई मेरे मन मन्ने दी बात नहीं है। जे सतगुरु साहब जी दा मन मन जावे, गुरु के सिख ने अमृतधारी इस करके नहीं होना कि मेरा मन मन जावे, केवल एक गल चेते रहनी चाहीदी है कि कलगीधर पिता सतगुरु साहब जी ने हुक्म कर दिता है ये बचन कीता रह नहीं रहे सोई सिख मेरा ओ साहिब मैं उसका चेला, जेड़ा रहतवान सिख है ओहो ही साडा सिख है दूसरा है ही नहीं, ये रहत कलगीधर पिता सतगुरु साहब जी की बख्श सदका रखनी है। अमृत छकना है मैं गुरु गोबिंद सिंह साहब महाराज जी का पुत्र बनना, अज तो मेरी माता माता साहब कौर होगी, मैं ता करके अमृत छक रहा है, लोगों को विखालन लई थोड़ा कि मैं कोई चंगा बन गया, क्यों मेरे पिता सतगुरु साहब जी कह रहे ने जाप ताप भगत सा पूरी, जो प्रभ कै मन पाही ओ भगती पूरी है, ओ जप कीता ओ तप कीता पूरा है, गुरसिखो जेड़ा महाराज जी दे मन नू पा जावे, ते जे सतगुरु साहब जी दे मन नू पाउंदे ही नहीं ते जिन्ने मर्जी परपंच करी फिरीए, जिन्ने मर्जी भाई अपने वालों सचजे होके तुरे फिरीए, जे हंगता रह तो करके सतगुरु साहब जी दे गुणा नू नहीं गाया ते फिर गुरसिखो बात नहीं बने। भगती ओ पूरी है जिहड़ी महाराज जी नू पा गई, थोड़े समय दी कीती वी अजे ही बख्शिश करवा देंदी है, जिथे वड्डे वड्डे घालना घालण वाले नहीं पहुंच सके उत्थे पाई गरीब जे सिख जिन्हां दे पास कोई बहुता धन नहीं उत्थे ते ओ भी पहुंच गए, एक घाई नू ब्रह्म ज्ञान दी दात प्राप्त हो गई घा वड्डन वाले, एक घा दी पंड पिछे गुरसिखो ये ताडा इतिहास है, एक घा दी पंड पिछे महाराज जी नू कोई बहुते सुंदर दुशालिया ते नहीं, एक के महाराज जी बहुते सुंदर दुशाले लैके आ जावांगे, जे पापां दी कमाई नाल ठगी मार करके लए होए धन नाल वड्डे सुंदर दुशाले भी लैके आ जावे ते गुरसिखा बख्शिश नहीं आउण लगी। दसा नौवां दी किरत करके महाराज कहिंदे भाई जिहड़ा पावणी दे सहत पावणी भगत पाए कौडी अगर भाग राखे सतगुरु ताहे निदान दान देत, एक कौडी भी भेटा कर दे ना एक कौडी भी उन्हूं भी महाराज नखुट खजाना बख्श देंदे, ओहो ही भगती पूरी है गुरसिखो जिहड़ी महाराज जी दे मन नूं पा गए जे।
नाम जपत तृष्णा सब बुझी है,
जिन्हां ने भाई अजिहे नाम नूं जपिया उन्हां दीआं सारीआं तृष्णा बुझ गईआं जे।
नानक त्रिपत अगाई,
ओह तृप्त हो गए हन रज गए हन उस संसार दे पदार्थां वल्लों, हुण संसार दे पदार्थां दी उन्हां नूं चिंता नहीं, लबाला भर चुके ने परमेश्वर वाहिगुरु दे प्यारे महापुरख कौण जे जिन्हां ने नाम नूं ही अपना भोजन बनाया होया है, ये बख्श सतगुरु साहब जी ने हुक्मनामे विच कीती है। आओ जो हुण लड़ीवार कथा सतगुरु साहब जी दे पावन साहब श्री गुरु ग्रंथ साहिब महाराज जी दी मनोहर बाणी दी चल रही है, जिस विच ਪਿੱਛੇ ਪਾਏ। ਆਪ ਜੀ ਨੇ ਰਾਮਕਲੀਵਾਰ ਦੀਆਂ 8 ਪੌੜੀਆਂ ਦੀ ਕਥਾ ਸਰਵਣ ਕੀਤੀ ਹੈ। ਅੱਗੇ ਜਿਵੇਂ ਸਲੋਕ ਆ ਰਹੇ ਨੇ, ਆਹ ਮਨਚਿਤ ਬਿਰਤੀਆਂ ਨੂੰ ਸਰਵਣ ਕਾਗਰ ਕਰਕੇ ਸਰਵਣ ਕਰੀਏ ਜੀ।
ਲੋਕ ਮਹਲਾ ਤੀਜਾ ਸੱਚਾ ਨਾਮ ਧਿਆਏ ਤੂੰ।
ਸੋ ਸਤਿਗੁਰੂ ਸਾਹਿਬ ਜੀ ਨਾਉ ਇਹ ਸਲੋਕ ਕਿਰਪਾ ਕਰਦੇ ਨੇ, ਹੈ ਗੁਰਸਿੱਖਾ ਉਸ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਨਾਮ ਨੂੰ ਧਿਆਉਣਾ ਕਰ।
ਸਭੋ ਵਰਤਾ ਸੱਚ
ਕਿਉਂ ਪਾਈ, ਉਹ ਸਾਰੇ ਥਾਵਾਂ ਤੇ ਜਿਨ੍ਹਾਂ ਨੇ ਨਾਮ ਧਿਆਇਆ ਉਹਨਾਂ ਨੂੰ ਕੀ ਅਵਸਥਾ ਪ੍ਰਾਪਤ ਹੋਈ ਹੈ, ਉਹਨਾਂ ਨੇ ਜਾਣ ਲਿਆ ਕਿ ਉਹ ਸੱਚਾ ਸਾਰਿਆਂ ਥਾਵਾਂ ਤੇ ਵਰਤ ਰਿਹਾ। ਸੋ ਸਭੋ ਵਰਤਾ ਸੱਚ, ਉਹਦਾ ਭਾਈ ਸੱਚਾ ਨਾਮ ਸਾਰਿਆਂ ਥਾਵਾਂ ਤੇ ਵਰਤਦਾ ਹੈ ਜੀ।
ਨਾਨਕ ਹੁਕਮ ਹੈ ਜੋ ਬੁੱਝਾ,
ਦੇਵ ਕਹਿੰਦੇ ਗੁਰਸਿੱਖੋ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹਦੇ ਹੁਕਮ ਦੁਆਰਾ ਬੁੱਝਣਾ ਜਾਣਨਾ ਕਰਦਾ ਹੈ।
ਉਹ ਫਲ ਪਾਏ ਸੱਚ,
ਉਹਨੇ ਸੱਚਾ ਫਲ ਕੀ ਭਗਤੀ ਰੂਪੀ ਫਲ ਪ੍ਰਾਪਤ ਹੋ ਗਿਆ, ਉਹਨੂੰ ਸੱਚਾ ਨਾਮ ਜਿਹੜਾ ਵਾਹਿਗੁਰੂ ਮੰਤਰ ਹੈ ਉਹ ਪ੍ਰਾਪਤ ਹੋ ਗਿਆ ਹੈ ਜੀ।
ਬਦਨੀ ਬਦਨੀ ਕਰਤਾ ਫਿਰਾ,
ਸੋ ਜੇ ਭਾਈ ਹੁਕਮ ਨਹੀਂ ਬੁੱਝਿਆ, ਜੇ ਗੁਰੂ ਕਾ ਹੁਕਮ ਨਹੀਂ ਜਾਣਿਆ, ਜੇ ਹੁਕਮ ਤੋਂ ਬਾਹਰਾ ਹੈ, ਤੇ ਮਹਾਰਾਜ ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਕਰਦਾ ਫਿਰੇ, ਭਾਵੇਂ ਜਿੱਡਾ ਮਰਜ਼ੀ ਵੱਡਾ ਗਿਆਨੀ ਬਣਿਆ ਫਿਰੇ ਕਿ ਮੈਨੂੰ ਕਥਾ ਬੜੀ ਸੋਹਣੀ ਆਉਂਦੀ ਹੈ, ਮੈਂ ਬੜਾ ਸੋਹਣਾ ਫਬਾਕ ਕੇ ਕਹਿੰਦਾ, ਗੁਰਦੇਵ ਕਹਿੰਦੇ ਜੇ ਹੁਕਮ ਨਹੀਂ ਮੰਨਿਆ ਤੇ ਜਿੰਨੀ ਮਰਜ਼ੀ ਵੀ ਕਥਾ ਕਰਨ ਵਾਲਾ ਹੋਵੇ, ਬਦਨੀ ਜਿੰਨੀਆਂ ਮਰਜ਼ੀ ਕਵਿਤਾਵਾਂ ਜੋੜ ਜੋੜ ਕੇ ਸੁਣਾਉਣ ਵਾਲਾ ਹੋ ਜਾਵੇ, ਜੇ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਫਿਰ ਭਾਈ ਬਖਸ਼ ਕਰਦੇ ਹਨ।
ਹੁਕਮ ਨਾ ਬੂਝਾ ਸੱਚ,
ਕਹਿੰਦੇ ਜਿਹਨੇ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਨੂੰ ਬੂਝਿਆ ਜਾਣਿਆ ਨਹੀਂ ਨਾ, ਜਿਹੜਾ ਹੁਕਮ ਤੋਂ ਬਾਹਰਾ ਹੋ ਕਰਕੇ ਆਪ ਜਿਹਦਾ ਜੀਵਨ ਅਜਿਹਾ ਨਹੀਂ ਹੈ, ਉਹ ਭਾਈ ਜਿਹੜਾ ਸੱਚ ਨਾਮ ਦੀ ਪ੍ਰਾਪਤੀ ਵਾਲਾ ਨਹੀਂ, ਭਾਵੇਂ ਜਿੰਨਾ ਮਰਜ਼ੀ ਵੱਡਾ ਕਵੀ ਹੋ ਜਾਵੇ, ਜਿੰਨਾ ਮਰਜ਼ੀ ਵੱਡਾ ਗਿਆਨੀ ਹੋ ਜਾਵੇ, ਜੇ ਸੱਚ ਸਰੂਪ ਨੂੰ ਨਹੀਂ ਜਾਣਨਾ ਕੀਤਾ ਤੇ ਕੋਈ ਲਾਭ ਕੋਈ ਮਹਾਤਮ ਉਹਨੂੰ ਪ੍ਰਾਪਤ ਨਹੀਂ ਹੋ ਸਕਦਾ ਜੀ।
ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ,
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਦਾ, ਸੋ ਸਿੱਖ ਸਖਾ ਬੰਧਤ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਉਹੋ ਹੀ ਸਿੱਖ ਹੈ ਜਿਹੜਾ ਗੁਰੂ ਸਾਹਿਬ ਜੀ ਦੇ ਭਾਣੇ ਚੱਲਦਾ। ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਏ, ਜਿਹੜਾ ਗੁਰੂ ਕੇ ਭਾਣੇ ਵਿੱਚ ਹੈ, ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ, ਜਿਹੜਾ ਮਹਾਰਾਜ ਜੀ ਦੇ ਭਾਣੇ ਨੂੰ ਮੰਨਦਾ ਉਹ ਭਗਤ ਹੈ, ਜਿਹਨੇ ਭਾਣਾ ਨਹੀਂ ਮੰਨਿਆ ਉਹਨੂੰ ਭਗਤ ਨਹੀਂ ਕਿਹਾ ਜਾ ਸਕਦਾ ਜੀ।
ਬਿਨ ਮੰਨੇ ਕੱਚਣ ਕੱਚ,
ਕਹਿੰਦੇ ਬਿਨਾਂ ਮੰਨੇ ਤੋਂ ਕੱਚਣ ਕੱਚ, ਉਹਦਾ ਜੀਵਨ ਕੱਚ ਨਾਲੋਂ ਵੀ ਕੱਚਾ, ਕੱਚ ਨਾਲ ਜਿਵੇਂ ਕੱਚ ਸਭ ਨਾਲੋਂ ਕੱਚਾ, ਜਿੱਥੇ ਠੋਕਰ ਲੱਗੀ ਉੱਥੇ ਟੁੱਟ ਜਾਣਾ। ਜਿਹਨੇ ਭਾਈ ਗੁਰੂ ਕਾ ਭਾਣਾ, ਗੁਰੂ ਕੀ ਆਗਿਆ, ਗੁਰੂ ਕੀ ਮਰਿਆਦਾ ਹੀ ਨਹੀਂ ਮੰਨੇ, ਉਹ ਜਿੰਨੇ ਮਰਜ਼ੀ ਵੀ ਸਾਜ ਸ਼ਿੰਗਾਰ ਬਣਾਈ ਫਿਰੇ, ਜਿੰਨੀਆਂ ਮਰਜ਼ੀ ਜ਼ਬਾਨੋਂ ਕਲਾਮੋਂ ਗੱਲਾਂ ਕਰੀ ਜਾਵੇ। ਸੋ ਕਈ ਅਨੇਕਾਂ ਹੀ ਇਹੋ ਜਿਹੇ ਸਾਨੂੰ ਮਿਲ ਪੈਣਗੇ ਜਿਹੜੇ ਗੱਲਾਂ ਗੁਰਮਤੀਆਂ ਦੂਸਰਿਆਂ ਨੂੰ ਤੇ ਜ਼ਰੂਰ ਦੱਸਣਗੇ, ਇਹ ਤੇ ਦੱਸਣਗੇ ਕਿ ਸਿੱਖ ਨੂੰ ਐਵੇਂ ਐਵੇਂ ਕਰਨਾ ਚਾਹੀਦਾ, ਪਰ ਆਪ ਸਿੱਖੀ ਦੇ ਨਾਲ ਦੂਰ ਦੂਰ ਦਾ ਰਿਸ਼ਤਾ ਨਹੀਂ ਹੋਵੇਗਾ। ਸਿੱਖੋ ਤੁਸੀਂ ਐ ਕਰ ਲਓ, ਤੁਸੀਂ ਐ ਕਰ ਲਓ। ਭਾਈ ਮਹਾਰਾਜ ਕਹਿੰਦੇ ਜਿਹੜਾ ਆਪਣੇ ਭਾਣੇ ਤੁਰਿਆ ਫਿਰਦਾ ਆਪੋ ਹੀ ਸਿਆਣਾ ਬਣਿਆ ਫਿਰਦਾ, ਇਹਦਾ ਜੀਵਨ ਤੇ ਕੱਚ ਨਾਲੋਂ ਵੀ ਕੱਚਾ। ਸੋ ਜਿਹਨੇ ਆਪ ਹੀ ਗੁਰਸਿੱਖੀ ਨੂੰ ਧਾਰਨ ਨਹੀਂ ਕੀਤਾ, ਦੂਸਰੇ ਨੂੰ ਕੀ ਦੱਸ ਦੇਵੇਗਾ ਗੁਰਸਿੱਖੀ ਕੀ ਹੈ। ਜਿਹੜਾ ਭਾਈ ਸਕੂਲੇ ਆਪ ਹੀ ਦਾਖਲ ਨਹੀਂ ਹੋਇਆ, ਦੂਸਰੇ ਨੂੰ ਕਿਵੇਂ ਦੱਸੇਗਾ ਕਿਵੇਂ ਪਾਸ ਹੋ ਜਾ। ਐਵੇਂ ਗੱਲਾਂ ਹੀ ਨੇ ਨਾ, ਜ਼ਬਾਨੀ ਗੱਲਾਂ ਹੀ ਕਰਕੇ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ ਜੀ।
ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ।
ਸੋ ਹੁਣ ਅਵਸਥਾ ਦੱਸਦੇ ਨੇ ਹੋਰ, ਕਹਿੰਦੇ ਮਨਮੁਖ ਜਿਹੜੇ ਨੇ ਉਹ ਭਾਈ ਬੋਲਣਾ ਨਹੀਂ ਜਾਣਦੇ,
ਅੰਦਰ ਕਾਮ ਕ੍ਰੋਧ ਅਹੰਕਾਰ।
ਸੋ ਮਨ ਚ ਆ ਜਾਣਾ ਮਹਾਰਾਜ, ਉਹ ਬੋਲਣਾ ਕਿਉਂ ਨਹੀਂ ਜਾਣਦੇ ਜੀ, ਉਹ ਤੇ ਬੜਾ ਸੋਹਣਾ ਬੋਲਦੇ, ਐਵੇਂ ਇਹ ਕੋਈ ਗੱਲ ਬਣੀ ਨਹੀਂ ਜੀ। ਮਹਾਰਾਜ ਕਹਿੰਦੇ ਭਾਈ ਉਹ ਚੰਗਾ ਬੋਲਣਾ ਨਹੀਂ ਜਾਣਦੇ, ਉਹ ਜਾਂ ਤੇ ਹੰਕਾਰ ਦੀ ਗੱਲ ਕਰਨਗੇ। ਕੀ ਬੋਲਦੇ ਨੇ ਭਾਈ? ਮਨਮੁਖ ਬੋਲਣਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰਾ। ਜਦੋਂ ਬੋਲਦੇ ਨੇ ਜਾਂ ਤੇ ਕਾਮ ਦੀ ਬਿਰਤੀ ਦੀ ਗੱਲ ਕਰਨਗੇ, ਜਾਂ ਕ੍ਰੋਧ ਦੀਆਂ ਗੱਲਾਂ ਤੇ ਜਾਂ ਹੰਕਾਰ ਦੀਆਂ। ਸੋ ਭਲਾ ਬੋਲਣਾ ਉਹਨਾਂ ਨੂੰ ਨਹੀਂ ਆਉਂਦਾ, ਉਹਨਾਂ ਦੇ ਪਾਸ ਬੈਠਣੇ ਤੇ ਕਿਸੇ ਦਾ ਭਲਾ ਨਹੀਂ ਹੋ ਸਕਦਾ। ਉਹਨਾਂ ਦੇ ਬੋਲ ਬੋਲਿਆ ਹੋਇਆ ਤੋਂ ਕਾਮ ਕ੍ਰੋਧ ਤੇ ਲੋਭ ਵਾਲੀ ਬਿਰਤੀ, ਹੰਕਾਰ ਵਾਲੀ ਬਿਰਤੀ ਤੇ ਪੈਦਾ ਹੋ ਸਕਦੀ ਹੈ। ਵਿਰਾਗ ਵਿਵੇਕ ਇਹ ਜਿਹੜੀ ਸਵਾਲ ਹੈ ਇਹ ਉਹਨਾਂ ਦੇ ਪਾਸੋਂ ਪ੍ਰਾਪਤ ਨਹੀਂ ਹੋਵੇਗਾ ਜੀ।
ਕੋਈ ਥਾਓ ਕੁਥਾਓ ਨਾ ਜਾਣਨੀ,
ਕਹਿੰਦੇ ਭਾਈ ਉਹ ਥਾਂ ਕਥਾ ਨਹੀਂ ਜਾਣਦੇ, ਉਹਨਾਂ ਨੂੰ ਨਾ ਮਾਂ ਦੀ ਸ਼ਰਮ, ਨਾ ਭੈਣ ਦੀ ਸ਼ਰਮ, ਨਾ ਧੀ ਦੀ ਸ਼ਰਮ, ਥਾਂ ਕਥਾ ਮਨਮੁੱਖ ਕੁਝ ਨਹੀਂ ਵੇਖਦਾ। ਮੰਦਾ ਚੰਗਾ ਬੋਲਣ ਲੱਗਿਆ, ਭੈੜਾ ਬੋਲਣ ਲੱਗਿਆ, ਉਹਨੂੰ ਕੋਈ ਥਾਂ ਕਥਾ ਨਹੀਂ ਦਿਸਦਾ। ਇਸ ਕਰਕੇ ਉਹ ਥਾਂ ਕਥਾ ਨਹੀਂ ਜਾਣਨ ਵਾਲਾ, ਉਹਨਾਂ ਨੂੰ ਭਾਈ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ,
ਅੰਦਰ ਲੋਭ ਵਿਕਾਰ,
ਉਹਨਾਂ ਦੇ ਅੰਦਰ ਤੇ ਕਹਿੰਦੇ ਲੋਭ ਲੱਗਾ ਹੋਇਆ ਮਾਇਆ ਦਾ, ਤੇ ਚਿੱਤ ਵਿਕਾਰੀ ਹੋਇਆ ਹੈ ਜੀ।
ਆਪਣੇ ਸਵਾਏ ਆਏ ਬਹਿ ਗੱਲਾਂ ਕਰੇ,
ਜਿੱਥੇ ਬਹਿੰਦੇ ਨੇ ਆਪਣੇ ਸਵਾਰਥ ਦੀਆਂ ਹੀ ਬਹਿ ਕੇ ਗੱਲਾਂ ਕਰਦੇ ਨੇ, ਦੂਸਰੀ ਕੋਈ ਗੱਲ ਨਹੀਂ ਹੈ ਪਾਸ।
ਮਾਰੇ ਜਮ ਜੰਦਾਰ,
ਕਹਿੰਦੇ ਜਿਹੜਾ ਜਿੰਦ ਦਾ ਵੈਰੀ ਹੈ ਨਾ, ਜਮ ਉੜ ਉਹਨਾਂ ਨੂੰ ਮਾਰ ਕਰਕੇ ਨਰਕਾਂ ਵਿੱਚ ਪਾਵੇਗਾ।
ਦਰਗਾਹ ਲੇਖਾ ਮੰਗਿਆ,
ਕਹਿੰਦੇ ਅੱਗੇ ਦਰਗਾਹ ਵਿੱਚ ਜਾ ਕਰਕੇ ਉਹਨਾਂ ਪਾਸੋਂ ਲੇਖਾ ਮੰਗਿਆ ਜਾਵੇਗਾ ਜੀ।
ਮਾਰ ਖੁਆਰ ਕੀਚਾ ਕੂੜਿਆਰ,
ਫਿਰ ਉੱਥੇ ਉਹਨਾਂ ਨੂੰ ਕੁੜਿਆਰ ਝੂਠਾ ਠਹਿਰਾ ਦਿੱਤਾ ਜਾਵੇਗਾ, ਝੂਠੇ ਕਰਕੇ ਉੱਥੇ ਮਾਰ ਪਵੇਗੀ।
ਇਹ ਕੂੜਾ ਕੀ ਮਲ ਕਿਉਂ ਉਤਰਾ,
ਸੋ ਮਹਾਰਾਜ ਜੀ ਇਹ ਸਕੂਟ ਝੂਠ ਦੀ ਮਲ ਮੈਲ ਜਿਹੜੀ ਕਿਵੇਂ ਉਤਰ ਸਕਦੀ, ਕਿਰਪਾ ਕਰਕੇ ਦੱਸੋ।
ਕੋਈ ਕੱਢੋ ਇਹੋ ਵਿਚਾਰ,
ਕੋਈ ਵਿਚਾਰ ਕੱਢੋ, ਮੇਰਾ ਮਨ ਵੀ ਇਹੋ ਜਿਹਾ, ਮੈਂ ਕੂੜਾ ਝੂਠਾ ਹਾਂ ਜੀ, ਮੇਰੇ ਬਾਰੇ ਕਿਰਪਾ ਕਰੋ, ਮੈਂ ਇਹ ਮਲ ਜਿਹੜੀ ਕੂੜ ਦੀ ਮੈਲ ਲੱਗੀ ਕਿਵੇਂ ਉਤਰੇਗੀ।
ਸਤਿਗੁਰ ਮਿਲਾ ਤਾਂ ਨਾਮ ਦੜਾਏ,
ਮਹਾਰਾਜ ਕਹਿੰਦੇ ਗੁਰਸਿੱਖਾ ਜੇ ਪੂਰੇ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਾਪਤ ਹੋ ਜਾਣ, ਤੇ ਫਿਰ ਨਾਮ ਦ੍ਰਿੜ ਹੋ ਜਾਂਦਾ ਹੈ ਪੰਜਾਂ ਪਿਆਰਿਆਂ ਦਰਬਾਰਾ।
ਕਿਲੇ ਵੇਖ ਕਟਣ ਹਾਰ,
ਤੇ ਸਾਰੇ ਜਿਹੜੇ ਕਿਲਵਕ ਪਾਪ ਹਨ ਉਹ ਕੱਟੇ ਜਾਂਦੇ ਹਨ।
ਨਾਮ ਜਪੇ ਨਾਮੋ ਆਰਾਧੇ,
ਸੋ ਫਿਰ ਗੁਰੂ ਕਾ ਸਿੱਖ ਨਾਮ ਹੀ ਜਪਦਾ, ਨਾਮ ਦੀ ਆਰਾਧਨਾ ਕਰਦਾ ਹੈ।
ਜਨ ਕੋ ਕਰੋ ਸਭ ਨਮਸਕਾਰ,
ਜਿਹੜਾ ਐਸਾ ਭਜਨੀਕ ਹੈ ਮਹਾਰਾਜ ਕਹਿੰਦੇ ਸਾਰੇ ਰਲ ਕੇ ਉਹਨੂੰ ਨਮਸਕਾਰ ਕਰੋ ਜੀ।
ਕੂੜੇ ਨਾਮ ਉਤਾਰੀਆ ਨਾ,
ਇਹ ਜਿਹੜੀ ਕੂੜ ਦੀ ਝੂਠ ਦੀ ਮੈਲ ਲੱਗੀ ਹੋਈ ਹੈ, ਇੱਕ ਨਾਮ ਹੀ ਹੈ ਜਿਹੜਾ ਇਸ ਨੂੰ ਉਤਾਰ ਸਕਦਾ, ਕੋਈ ਹੋਰ ਇਹਦਾ ਦਵਾਈ ਦਾਰੂ ਨਹੀਂ ਹੈ ਜੀ।
ਜਪ ਨਾਮ ਹੋਆ ਸਚਿਆਰ,
ਇਸ ਕਰਕੇ ਨਾਮ ਜਪ ਕੇ ਸਚਿਆਰ ਹੋ ਸਕਦੇ ਆ, ਜੇ ਨਾਮ ਜਪਾਂਗੇ ਤੇ ਤਾਂ ਹੀ ਸਚਿਆਰ ਹੋਵਾਂਗੇ ਜੀ।
ਨਾਨਕ ਜਿਸ ਦੇ ਇਹ ਚਲਦ ਹੈ,
ਮਹਾਰਾਜ ਕਹਿੰਦੇ ਭਾਈ ਜੀ ਦੇ ਇਹ ਚਲਤ ਹਨ ਸੁੰਦਰ,
ਜੀਵੋ ਦੇਵਨ ਹਾਰ,
ਐਸਾ ਅਕਾਲ ਪੁਰਖ ਵਾਹਿਗੁਰੂ ਸਦਾ ਵਾਸਤੇ ਜੀਵਨ ਵਾਲਾ ਹੈ, ਜਿਹੜਾ ਸਦਾ ਸਦੀਵ ਕਾਲ ਜੀਵਨ ਦੇ ਰਿਹਾ ਹੈ ਜੀ।
ਪਾਉੜੀ ਤੁਧ ਜੀਵਨ ਦਾਤਾ ਨਾਹੀ,
ਇਸ ਕਰਕੇ ਮਹਾਰਾਜ ਆਪ ਜੀ ਵਰਗਾ ਕੋਈ ਹੋਰ ਦਾਤਾ ਸੰਸਾਰ ਤੇ ਨਹੀਂ ਹੈ।
ਕਿਸੇ ਆਖ ਸੁਣਾਈਆ,
ਬੇਨਤੀ ਤਾਂ ਕਰਦੇ ਕੋਈ ਹੋਰ ਹੋਵੇ ਤੇ ਉਹਨੂੰ ਆਖੀਏ ਨਾ, ਤੁਹਾਡੇ ਵਰਗਾ ਵੱਡਾ ਦਾਤਾ ਕੋਈ ਨੀ ਜਿਹਨੂੰ ਜਾ ਕਰਕੇ ਕਹੀਏ ਜੀ।
ਗੁਰ ਪ੍ਰਸਾਦੀ ਪਾਏ,
ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੋਏ ਹੋ,
ਉਥੋਂ ਹਉਮੈ ਜਾਈਆ,
ਇਥੋਂ ਇਹ ਹਉਮੈ ਦਾ ਨਾਸ਼ ਹੋ ਸਕਦਾ ਹੈ ਜੀ।
ਰਸ ਕਸ ਸਾਦਾ ਬਾਹਰਾ,
ਭਾਈ ਉਹ ਰਸਾ ਕਾਸਾ ਸਵਾਦਾਂ ਤੋਂ ਬਾਹਰਾ ਹੋ ਜਾਂਦਾ ਜਿਹੜਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਜੀ।
ਸੱਚੀ ਵਡਿਆਈ ਆ,
ਸੱਚ ਦੀ ਵਡਿਆਈ ਕੀਤੀ, ਉਹ ਰਸਾ ਕਸਾ ਤੋਂ ਉੱਪਰ ਉੱਠ ਗਿਆ ਹੈ।
ਜਿਸ ਨੂੰ ਬਖਸ਼ੇ ਤਿਸ ਦੇ,
ਇਹਨੂੰ ਮਹਾਰਾਜ ਜੀ ਆਪ ਕਿਰਪਾ ਕਰਕੇ ਬਖਸ਼ ਦੇਣ ਨਾ, ਸੱਚੇ ਨਾਮ ਦੀ ਵਡਿਆਈ ਉਸ ਨੂੰ ਦਿੰਦੇ ਹਨ।
ਆਪ ਲਏ ਮਿਲਾਈ ਆ,
ਆਪ ਹੀ ਆਪਣੀ ਸੰਗਤ ਵਿੱਚ ਮਿਲਾ ਲੈਂਦੇ ਹਨ।
ਅੰਤਰ ਅੰਮ੍ਰਿਤ ਰੱਖੇ ਹੋਣ,
ਉਹਨਾਂ ਨੇ ਭਾਈ ਹਰੇਕ ਜੀਵ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਜਿਹੜਾ ਅੰਮ੍ਰਿਤ ਰੱਖਿਆ ਹੋਇਆ ਹੈ ਜੀ।
ਗੁਰਮੁਖ ਕਿਸੈ ਪਿਆਈ,
ਪਰ ਕਿਸੇ ਕਿਸੇ ਵਿਰਲੇ ਗੁਰਮੁਖ ਨੇ ਉਸ ਘੱਟ ਹਿਰਦੇ ਵਿੱਚੋਂ ਅੰਮ੍ਰਿਤ ਨੂੰ ਪੈਦਾ ਕਰਕੇ ਪ੍ਰਾਪਤ ਕਰਕੇ ਛਕਣਾ ਕੀਤਾ ਹੈ। ਕੋਈ ਵਿਰਲਾ ਹੈ ਤੇ ਸਾਰਿਆਂ ਅੰਦਰ ਹੀ ਪਰਮੇਸ਼ਰ ਵਾਹਿਗੁਰੂ, ਪਰ ਕੇਵਲ ਭਗਤਾਂ ਨੂੰ ਨਦਰੀ ਆਇਆ। ਕੋਈ ਵਿਰਲਾ ਹੈ ਜਿਸ ਨੇ ਇਸ ਨੂੰ ਪੀਣਾ ਕੀਤਾ ਹੈ ਜੀ।
ਵਾਹ ਵਾਹ ਸੱਚੇ ਪਾਤਸ਼ਾਹ,
ਉਹ ਫਿਰ ਜਿਹੜੇ ਗੁਰਮੁਖਾਂ ਨੂੰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਮਾਧ ਹੈ, ਤੂੰ ਅਚਰਜ ਹੈ,
ਤੂੰ ਸੱਚੀ ਨਾਈ।
ਮਹਾਰਾਜ ਆਪ ਜੀ ਵੀ ਸੱਚੇ ਹੋ, ਆਪ ਜੀ ਦੀ ਨਾਈ ਵਡਿਆਈ ਵੀ ਸੱਚੀ ਹੈ। ਇਹ ਬਖਸ਼ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਰੂਪ ਵਿੱਚ ਤੇ ਲੜੀਵਾਰ ਕਥਾ ਦੁਆਰਾ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕਥਾ ਵਿਚਾਰ ਕਰਦਿਆਂ ਇੱਕ ਨੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣੀਆਂ ਜੀ, ਆਗਾਹ ਤੋਂ ਸਮਤ ਬਖਸ਼ਣੇ ਜੀ।
ਤੁਹਾਡੇ ਅੰਤਰ ਅੰਮ੍ਰਿਤ ਰੱਖੇ ਆਉਣਾ,
ਗੁਰਮੁਖ ਕਿਸੈ ਪਿਆਈ।
ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।